ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੌੜੀ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉਂ ਕਹਲੀਐ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉਂ ਕਹਲੀਐ। ਮੰਦਾ ਮੂਲ ਨਾ ਕਿਚੈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਕਾਲੀਐ, ਕਿਛ ਲਾਹੇ ਉੱਪਰ ਕਾਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਵਡਭਾਗੀ ਹੋ। ਅੱਜ ਦਾ ਇਹ ਸਮਾਂ ਅਕਾਲ ਪੁਰਖ ਦੀ ਦਰਬਾਰ ਵਿੱਚ ਪ੍ਰਵਾਨ ਕਰਵਾਉਣ ਲਈ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਇਸ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਜੀਵਨ ਦੀ ਕਲਾ ਦੱਸੀ। ਸਾਰਾ ਹੀ ਤਕਰੀਬਨ ਜੀਵਨ ਇਹਦੇ ਵਿੱਚ ਦੱਸ ਦਿੱਤਾ ਕਿਵੇਂ ਦਾ ਹੋਣਾ ਚਾਹੀਦਾ ਹੈ। ਕਿਉਂਕਿ ਜੀਵਨ ਕੱਲਾ ਕੰਮ ਲਈ ਨਹੀਂ, ਸੇਵਾ ਲਈ ਵੀ ਮਿਲਿਆ ਹੈ। ਸੇਵਾ ਕਿਸ ਦੀ ਕੀਤੀ ਜਾਏ? ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦਾ ਵਰਣਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਆਉਂਦਾ ਹੈ। ਸੇਵਾ ਦਾ ਮਤਲਬ ਹੈ ਕਿ ਜਿਸ ਕੰਮ ਦੇ ਵਿੱਚ ਪਿਆਰ ਹੈ, ਸਨੇਹ ਹੈ, ਸੇਵਾ ਉਸ ਨੂੰ ਕਹਿੰਦੇ ਨੇ ਜੋ ਕਰਨ ਦੇ ਨਾਲ ਵਾਪਸੀ ਦੀ ਕੋਈ ਇੱਛਾ ਨਾ ਹੋਵੇ। ਯਾਨੀ ਕਿ ਕੰਮ ਤਾਂ ਕੀਤਾ ਜਾਏ, ਜਿਵੇਂ ਕੋਈ ਜ਼ਿਮੀਦਾਰ ਫਸਲ ਬੀਜੇ, ਪਰ ਬੀਜਣ ਲੱਗਿਆਂ ਉਹਦੇ ਮਨ ਵਿੱਚ ਇਹ ਖੁਆਇਸ਼ ਨਾ ਹੋਵੇ ਵੀ ਫਸਲ ਇੰਨੀ ਨਿਕਲੇਗੀ, ਜ਼ਰੂਰ ਇੰਨੀ ਨਿਕਲੇ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਜਦੋਂ ਸੇਵਾ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ, ਹਿਸਾਬ ਕਿਤਾਬ ਆਉਂਦਾ ਹੈ, ਕਿਉਂਕਿ ਇਹ ਪੌੜੀ ਵਿੱਚ ਤਾਂ ਦਿੱਤੀ ਗਈ। ਅਗਲੇ ਪਿਛਲੇ ਸਾਰੇ ਸਲੋਕ ਦਾਸ ਦੇ ਨੇ, ਆਸ਼ਕ ਦੇ ਨੇ, ਪਰਮਾਤਮਾ ਨਾਲ ਜੋ ਪ੍ਰੇਮ ਕਰ ਰਿਹਾ, ਔਰ ਉਹਦੇ ਬਾਰੇ ਪਿੱਛੇ ਤੁਸੀਂ ਸੁਣਿਆ ਵੀ ਦੋ ਦਿਨਾਂ ਵਿੱਚ ਕਿ ਆਸ਼ਕ ਇਹ ਨਾ ਆਖੀਐ, ਜੇ ਲਿਖ ਹੈ ਵਰਤੈ ਸੋਏ। ਸੇਵਾ ਵਿੱਚ ਹਿਸਾਬ ਨਹੀਂ ਹੁੰਦਾ ਕਿ ਮੈਂ ਇਤਨੀ ਸੇਵਾ ਕੀਤੀ ਹੈ, ਇਹਦੇ ਬਦਲੇ ਵਿੱਚ ਮੈਨੂੰ ਇਤਨਾ ਕੁਝ ਮਿਲਣਾ ਚਾਹੀਦਾ। ਇਹ ਇੱਕ ਇਹਨੂੰ ਕਹਿੰਦੇ ਨਿਸ਼ਕਾਮ ਕਰਮ, ਨਿਸ਼ਕਾਮ। ਨਹੀਂ ਤੇ ਜਿੰਨੇ ਵੀ ਕਰਮ ਅਸੀਂ ਕਰਨੇ ਆ, ਗੁਰੂ ਸਾਹਿਬ ਦੀ ਬਾਣੀ ਅਨੁਸਾਰ ਹਰ ਇੱਕ ਕਰਮ ਸਾਡੀ ਅੰਦਰਲੀ ਸੁਰਤ ਨੂੰ ਬੰਨ ਲੈਂਦਾ ਹੈ, ਓਨਾ ਹੀ ਬੋਝ ਵੱਧ ਜਾਂਦਾ ਜਿੱਦਾਂ ਅਸੀਂ ਕਰਕੇ ਕਹਿੰਦੇ ਹਾਂ ਮੈਂ ਕੀਤਾ ਹੈ। ਇਸ ਲਈ ਇੱਕ ਪਾਸੇ ਕਿਹਾ ਕਰਮ ਕਰ, ਦੂਜੇ ਪਾਸੇ ਜਾਚ ਦੱਸੀ। क्योंकि हर एक जिहड़ा कर्म है ਉਹ ਬੰਧਨ ਵੀ ਬਣ ਸਕਦਾ। ਪੌੜੀਆਂ ਜਿਵੇਂ ਹੁੰਦੀਆਂ ਨੇ, ਜੇ ਤਾਂ ਠੀਕ ਚੜਿਆ ਜਾਏ ਪੌੜੀ ਸੁਖਦਾਈ ਛੱਤ ਤੇ ਲੈ ਜਾਏਗੀ, ਜੇ ਪੈਰ ਤਿਲਕ ਗਿਆ ਤਾਂ ਚੋਟ ਲੱਗੇਗੀ। ਧਰਮ ਦੇ ਵੀ ਜਿਹੜੇ ਕਰਮ ਨੇ ਜੇ ਠੀਕ ਨਾ ਕੀਤੇ ਗਏ ਇਹ ਵੀ ਦੁੱਖ ਦਿੰਦੇ, ਭਾਵੇਂ ਬਹੁਤ ਚੰਗੇ ਹੋਣ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ, ਜਬ ਲਗ ਮੇਰੀ ਮੇਰੀ ਕਰੈ, ਜਬ ਜਾਣੈ ਮੁਝ ਤੇ ਕਛ ਹੋਏ। ਇਹ ਬਚਨ ਜਿੰਨਾ ਚਿਰ ਜਿੰਨੇ ਧਰਮ ਦੇ ਕੰਮ ਕਰੇਗਾ, ਸਿਮਰਨ ਹੈ, ਸੇਵਾ ਹੈ, ਬਾਣੀ ਪੜ੍ਹਨੀ ਹੈ, ਧਰਮ ਕਮਾਉਣਾ, ਜਿੰਨਾ ਚਿਰ ਕਰਕੇ ਸੋਚਦਾ ਹੈ ਕਿ ਮੇਰੇ ਦੁਆਰਾ ਕੀਤੇ ਜਾ ਰਹੇ, ਜਬ ਇਹ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਈ। ਫਿਰ ਇਹ ਕਰਮ ਇਹਨੂੰ ਸੁਖ ਨਹੀਂ ਦਿੰਦੇ, ਸਾਫ ਕਹਿ ਦਿੱਤਾ। ਜਬ ਇਹ ਜਾਣੈ ਮੈਂ ਕਿਛ ਕਰਤਾ, ਜਿੰਨਾ ਚਿਰ ਅੰਦਰੋਂ ਇਹ ਜਾਣਦਾ ਰਹਿੰਦਾ ਕਿ ਮੈਂ ਕੁਝ ਕੀਤਾ, ਤਬ ਲਗ ਗਰਭ ਜੋਨ ਮੈਂ ਹਿਲਤਾ। ਜਬ ਧਾਰੈ ਕੋ ਬੈਰੀ ਮੀਤ। ਹੁਣ ਇਹ ਹਰ ਇੱਕ ਬੰਦੇ ਦਾ ਸਵਾਲ ਹੈ ਪਹਿਲੇ ਦਿਨ ਹੀ ਕਿ ਉਹਨੇ ਗੁਟਕਾ ਫੜਿਆ ਦੂਸਰੇ ਦਿਨ ਆ ਜਾਏਗਾ, ਮਨ ਨਹੀਂ ਟਿਕਦਾ, ਚਿੱਤ ਨਹੀਂ ਟਿਕਦਾ, ਹਿੱਲਦਾ ਹੈ। ਉਹ ਚਿੱਤ ਤਾਂ ਹਿੱਲ ਕੇ ਖਬਰ ਦੇ ਰਿਹਾ ਵੀ ਤੇਰੇ ਵਿੱਚ ਕੋਈ ਨੁਕਸ ਹੈ, ਉਹਨੂੰ ਠੀਕ ਕਰ। ਜਿੱਦਾਂ ਨੁਕਸ ਨਿਕਲ ਗਿਆ ਚਿੱਤ ਨੂੰ, ਮਨ ਇੱਕ ਚੀਜ਼ ਹੀ ਇਸ ਤਰ੍ਹਾਂ ਦੀ ਜਿਹਨੂੰ ਕੋਈ ਅੱਜ ਤੱਕ ਟਿਕਾ ਨਹੀਂ ਸਕਿਆ, ਕਿਸੇ ਤੋਂ ਨਹੀਂ ਟਿਕਿਆ। ਮਨ ਨਹੀਂ ਟਿਕਦਾ ਕਦੀ, ਮਨ ਟਿਕਦਾ ਹੈ ਹੀ ਨਹੀਂ, ਉਹ ਦੇਣ ਹੀ ਹੁੰਦਾ ਹੈ। ਜਿੰਨਾ ਚਿਰ ਉਹਦੀ ਹੋਂਦ ਹੈ ਉਹ ਹਿੱਲੇ ਗਏ ਤੇ ਗੁਰੂ ਸਾਹਿਬ ਨੇ ਚਿੱਤ ਦੇ ਹਿੱਲਣ ਦਾ ਕਾਰਨ ਦੱਸਿਆ ਸੁਖਮਣੀ ਸਾਹਿਬ ਦੀ ਇੱਕ ਪੰਕਤੀ ਦੇ ਵਿੱਚ, ਸਭ ਬਿਲਕੁਲ ਕਰ ਦਿੱਤਾ। ਕੋਈ ਇਹ ਸਵਾਲ ਪਰਤ ਕੇ ਉੱਠੇ ਗਏ ਨਾ ਵੀ ਮਨ ਕਿਉਂ ਨਹੀਂ ਟਿਕਦਾ। ਹਜ਼ੂਰ ਕਹਿੰਦੇ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਇਹ ਨਾ ਉਮੀਦ ਕਰੇ ਵੀ ਚਿੱਤ ਰੁਕ ਜਾਏਗਾ ਪਾਣੀ ਵਿੱਚ, ਭਾਵੇਂ ਤੂੰ ਵੈਰ ਕਿਸੇ ਨਾਲ ਨਾ ਵੀ ਕਰੀ, ਅੰਦਰ ਧਾਰ ਹੀ ਲਈ ਵੀ ਇਹ ਮੇਰਾ ਵੈਰੀ ਹੈ, ਮੇਰਾ ਮਿੱਤਰ ਹੈ, ਉਹਨਾਂ ਚਿਰ ਚਿੱਤ ਨਹੀਂ ਟਿਕੇਗਾ। ਜਬ ਧਾਰੈ ਕੋਈ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਇਹ ਸਾਰੇ ਬੰਧਨ ਨੇ, ਪ੍ਰਭ ਕਿਰਪਾ ਤੇ ਬੰਧਨ ਟੁੱਟੈ। ਬੰਧਨ ਤਾਂ ਛੁੱਟਣ ਜੇ ਵਾਹਿਗੁਰੂ ਕਿਰਪਾ ਕਰੇ। ਸਾਰੇ ਬੰਧਨ ਨੇ ਜਿੰਨੇ ਕਰਮ, ਇਹਨਾਂ ਦੇ ਬੱਝਣ ਦੀ ਸੰਭਾਵਨਾ ਹੈ। ਹਰ ਇੱਕ ਚੀਜ਼ ਬੰਧਨ ਬਣ ਜਾਂਦੀ ਹੈ। ਇਸ ਕਰਕੇ ਬਹੁਤੇ ਲੋਕ ਤੇ ਕਹਿੰਦੇ ਕਰਮ ਕਰਨ ਦਾ ਫਾਇਦਾ ਹੀ ਨਹੀਂ, ਬੰਧਨ ਹੋ ਜਾਂਦੇ। ਕਰਮ ਕਰਨ ਦਾ ਫਾਇਦਾ ਹੈ, ਸਕਾਮ ਕਰਮ ਕਰਨ ਦਾ ਕੋਈ ਫਾਇਦਾ ਨਹੀਂ। ਸਕਾਮ ਦਾ ਮਤਲਬ ਕਾਮਨਾ ਸਹਿਤ, ਕਾਮਨਾ ਧਾਰ ਕੇ ਕਰਨ ਦਾ ਕੋਈ ਲਾਭ ਨਹੀਂ ਹੈ। ਇੱਕ ਸਭ ਤੋਂ ਉੱਚਾ ਕਰਮ ਦੱਸਿਆ ਨਾਮ ਜਪਣਾ ਤੇ ਬਾਣੀ ਪੜ੍ਹਨੀ। ਜਿੰਨਾ ਚਿਰ ਕਾਮਨਾ ਸਹਿਤ ਇਹ ਕੀਤਾ ਗਿਆ ਮਨ ਨਹੀਂ ਟਿਕੇਗਾ। ਪ੍ਰਭ ਕਿਰਪਾ ਤੇ ਬੰਧਨ ਛੁੱਟੈ ਕਹੋ, ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹਉ ਛੁੱਟੈ। ਵਿੱਚੋਂ ਮੈਂ ਨਿਕਲ ਜਾ, ਵਿੱਚੋਂ ਅੰਦਰੋਂ ਮੈਂ ਪੜਾ ਨਿਕਲ ਜਾ, ਹੈ ਹੀ ਇਹ ਆਰਜੀ ਤੌਰ ਤੇ ਮੈਂ ਹੈ ਕੋਈ ਨਹੀਂ। ਜਦੋਂ ਕਿਸੇ ਨੂੰ ਜਨਮ ਦਿੱਤਾ ਤੇ ਵਿੱਚ ਪਰਮਾਤਮਾ ਨੇ ਛੋਟਾ ਜਿਹਾ ਆਪਣਾ ਰੂਪ ਰੱਖ ਦਿੱਤਾ ਵੀ ਤੂੰ ਹੈ, ਉਹ ਫਿਰ ਵੱਡੀ ਹੋ ਗਈ। ਜਿਵੇਂ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਕਿਸੇ ਰੁੱਖ ਦੇ ਵਿੱਚ ਦੂਸਰਾ ਰੁੱਖ ਉੱਗ ਪੈਂਦਾ, ਇੱਕ ਰੁੱਖ ਵਿੱਚ ਦੂਸਰਾ ਰੁੱਖ ਉੱਗਦਾ। ਸਮਾਂ ਪਾ ਕੇ ਉਹ ਛੋਟਾ ਜਿਹਾ ਰੁੱਖ ਦੂਸਰੇ ਨੂੰ ਕੱਜ ਲੈਂਦਾ ਸਾਰੇ ਤੋਂ। ਵੇਖਣ ਵਾਲਾ ਹੁਣ ਪਹਿਲੇ ਰੁੱਖ ਬਾਰੇ ਜਾਣਦੇ ਨੇ, ਉਹਦੇ ਵਿੱਚ ਹੀ ਫਸ ਗਿਆ ਵਿਚਾਰਾ। ਪਹਿਲਾ ਪਿੱਪਲ ਸੀ, ਉੱਤੇ ਬੋੜ ਉੱਗ ਪਈ ਵਿੱਚੇ। ਸਾਲ ਬੀਤ ਗਏ, दहाके बीत गए हुण पिपल दिसदे ने बोड़ ही छा गए चौ पासे जां पहला बोड़ सी उत्ते पिपल उग पिया है ते पहला जीव जेड़ा परमात्मा ही सी शुरू विच पर इहदे विच हंकार दा छोटा जिहा बूटा रब ने तां पाया सी भी इह संसार विच तुरे एक एहसास जिन्हों कहिंदे ने एक्टिंग एक्टिंग का मतलब हुंदा है जिवें कोई ऑफिसर बाहर जांदा है ना देश तों प्रधानमंत्री जदों भी बाहर देश दे विदेश दे दौरे ते जाए ਉਹ ਉਹਨੇ ਦਿਨ ਵਾਸਤੇ ਆਪਣੇ ਤੌਰ ਤੇ ਐਲਾਨ ਨਹੀਂ ਕਰਦਾ ਐਕਟਿੰਗ ਪ੍ਰਧਾਨ ਮੰਤਰੀ ਕਿਸੇ ਦੇ ਹੱਥ ਵਿੱਚ ਡੋਰ ਦੇ ਕੇ ਜਾਂਦਾ ਹੈ ਵੀ ਇਹਨਾਂ ਦਿਨ ਤੂੰ ਸੰਭਾਲਣਾ ਕੋਈ ਐਮਰਜੈਂਸੀ ਹੋ ਜਾ ਦੇਸ਼ ਵਿੱਚ ਉਹਨੂੰ ਐਕਟਿੰਗ ਨੂੰ ਕਹਿੰਦੇ ਵੀ ਇਹ ਅਸਲੀ ਨਹੀਂ ਇਹ ਐਕਟਿੰਗ ਕਰ ਰਿਹਾ ਐਕਟਿੰਗ ਤੁਸੀਂ ਸਮਝਦੇ ਹੋ ਰੋਲ ਕਰਨਾ ਕਿਸੇ ਦਾ ਇਸੇ ਤਰ੍ਹਾਂ ਮਨ ਦੀ ਕੋਈ ਹੋਂਦ ਨਹੀਂ ਹੰਕਾਰ ਦੀ ਕੋਈ ਵੀ ਹੋਂਦ ਨਹੀਂ ਜੀਵਨ ਵਿੱਚ ਇਹ ਤਾਂ ਪਰਮਾਤਮਾ ਨੇ ਸਿਰਫ ਜਿੰਨਾ ਚਿਰ ਸਰੀਰ ਰਹਿਣਾ ਉਨਾ ਚਿਰ ਐਕਟਿੰਗ ਪ੍ਰਧਾਨ ਮੰਤਰੀ ਬਣਾਇਆ ਸੀ ਵੀ ਤੂੰ ਉਨਾ ਚਿਰ ਧਿਆਨ ਰੱਖਣਾ ਤੇਰੇ ਹੱਥ ਵਿੱਚ ਕੁਝ ਨਹੀਂ ਹੈ ਪਰ ਇਹਨੂੰ ਹੋਇਆ ਕਿ ਇਹ ਐਕਟਿੰਗ ਪ੍ਰਧਾਨ ਮੰਤਰੀ ਜਿਹੜਾ ਰਲ ਗਿਆ ਸਾਰੇ ਵਜ਼ੀਰਾਂ ਦੇ ਨਾਲ ਰਲ ਕੇ ਨੇ ਸਾਰੀ ਚੀਜ਼ ਅਸਤ ਵਿਅਸਤ ਕਰ ਦਿੱਤੀ ਜੀਵਨ ਦੀ ਮਨ ਜਿਹੜਾ ਹੈ ਪੰਜਾਂ ਦੇ ਨਾਲ ਦੋਸਤੀ ਪਾ ਬੈਠਾ ਉਹਨਾਂ ਨਾਲ ਇਹਨੇ ਗਾਂਢਾ ਕੱਢ ਲਿਆ ਤੇ ਜਿੱਦਣ ਤੱਕ ਵਾਪਸ ਮੁੜਨਾ ਸੀ ਉਹਨੇ ਚਿਰ ਨੂੰ ਇਹਨੇ ਸਾਰਾ ਦੇਸ਼ ਉਜਾੜ ਕੇ ਰੱਖ ਦਿੱਤਾ ਪਰਮਾਤਮਾ ਨੇ ਵੇਖਿਆ ਵੀ ਇਹ ਤੇ ਸਾਰਾ ਖਰਾਬ ਕਰਕੇ ਫਿਰ ਜ਼ਿੰਮੇਵਾਰੀ ਉਹਦੀ ਸੀ ਫਿਰ ਮਨ ਅੰਧੇ ਕੋ ਮਿਲਾ ਸਜਾਏ ਸਜ਼ਾ ਫਿਰ ਮਨ ਨੂੰ ਮਿਲਦੀ ਸਰੀਰ ਨੂੰ ਨਹੀਂ ਸਰੀਰ ਤੇ ਇੱਥੇ ਰਹਿ ਗਈ ਫਿਰ ਮਨ ਦੀ ਸਜ਼ਾ ਹੈ ਹੀ ਸਾਰੀ ਮਨ ਦੀ ਤਨ ਦੀ ਕੋਈ ਹੁੰਦੀ ਹੀ ਨਹੀਂ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਬੜਾ ਕੁਝ ਸਭ ਕੁਝ ਠੀਕ ਹੈ ਪਰ ਮਨ ਨਹੀਂ ਸ਼ਾਂਤ ਪੁਰਾਣੀ ਸਜ਼ਾ ਕੋਈ ਉਹਨੂੰ ਕੋਈ ਨਹੀਂ ਹਟਾ ਸਕੇਗਾ ਉਹਨੂੰ ਸਿਰਫ ਗੁਰੂ ਕਿਰਪਾ ਕਰਕੇ ਹਟਾ ਸਕਦਾ ਹੈ ਸੇਵਾ ਸਿਮਰਨ ਦੁਆਰਾ ਉਹ ਮਨ ਨੂੰ ਸਜ਼ਾ ਦਿੱਤੀ ਗਈ ਹੈ ਚਿੰਤਾ ਹੈ ਬਿਨਾਂ ਕੰਮ ਤੋਂ ਬਿਨਾਂ ਵਜ੍ਹਾ ਕੋਈ ਵਜ੍ਹਾ ਨਹੀਂ ਵੈਸੀ ਚਿੰਤਾ ਵਿੱਚ ਉਹ ਦੁੱਖ ਉਹਦਾ ਬਹੁਤ ਪੁਰਾਣਾ ਹੈ ਇਸ ਕਰਕੇ ਕਹਿੰਦੇ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਜਿੰਨਾ ਚਿਰ ਇਹ ਕਰਮ ਜਿੰਨੇ ਵੀ ਕਰਦਾ ਉਹਨਾਂ ਦੇ ਵਿੱਚ ਮੈਂ ਦਾ ਭਾਵ ਲੁਕਾ ਰਹਿੰਦਾ ਉਹਨਾਂ ਚਿਰ ਉਹ ਕਰਮ ਜਿਹੜੇ ਨੇ ਦੁਖੀ ਰੱਖਦੇ ਨੇ ਉਹਨਾਂ ਵਿੱਚੋਂ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਸੇਵਾ ਦਾ ਮਤਲਬ ਸਿਰਫ ਇੰਨਾ ਹੈ ਉਹ ਕਰਮ ਜੋ ਖੁਸ਼ੀ ਤਹਿਤ ਕੀਤਾ ਜਾ ਰਿਹਾ ਹੈ ਜਿਹਨੂੰ ਕਰਨ ਦੇ ਨਾਲ ਅੰਦਰ ਖਿੜਦਾ ਹੈ ਜਿਨ੍ਹਾਂ ਨੂੰ ਸੇਵਾ ਕਰਨ ਦੀ ਆਦਤ ਪੈ ਜਾਏ ਨਾ ਉਹ ਛੱਡਦੇ ਨੇ ਕਈ ਕਈ ਸਾਲ ਤੁਸੀਂ ਵੇਖਿਆ ਹੋਵੇ ਜਿੰਨਾ ਚਿਰ ਆਪਾਂ ਨਹੀਂ ਕਰਦੇ ਤਾਂ ਉਹ ਦੌੜ ਦੌੜ ਕੇ ਸੇਵਾ ਕਰਦੇ ਨੇ ਕੱਪੜੇ ਭਰੇ ਹੁੰਦੇ ਨੇ ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਪਤਾ ਨੀ ਮਿਲਦਾ ਕੀ ਹੈ ਸੇਵਾ ਦੇ ਵਿੱਚੋਂ ਖੁਸ਼ੀ ਮਿਲਦੀ ਹੈ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ ਖੁਸ਼ੀ ਮਿਲਦੀ ਉਹਦੇ ਵਿੱਚੋਂ ਹੋਰ ਨਹੀਂ ਕੁਝ ਮਿਲਦਾ ਹੋਰ ਬੜਾ ਕੁਝ ਮਿਲ ਸਕਦਾ ਸੰਸਾਰ ਦੇ ਪਦਾਰਥ ਵੀ ਨੇ ਬੜਾ ਕੁਝ ਹੈ ਪਰ ਜਦੋਂ ਕਰੇ ਗਈ ਇੱਕਦਮ ਕੋਈ ਉਧਾਰ ਨਹੀਂ ਥੋੜੇ ਚਿਰ ਬਾਅਦ ਅੰਦਰ ਖਿੜਨਾ ਸ਼ੁਰੂ ਹੋ ਜਾਏਗਾ ਇਹ ਗੁਰੂ ਸਾਹਿਬ ਦੀ ਬੜੀ ਵੱਡੀ ਦਾਤ ਹੈ ਸੇਵਾ ਜਿਹੜੀ ਹੈ ਸ਼ੁਰੂ ਤੋਂ ਲੈ ਕੇ ਚੱਲੀ ਹੈ ਸਿੱਖਾਂ ਦੇ ਜੀਵਨ ਪੜ੍ਹ ਕੇ ਵੇਖੋ ਉਹਨਾਂ ਨੇ ਸੇਵਾ ਕੀਤੀ ਬਹੁਤ ਜ਼ਿਆਦਾ ਲੰਗਰ ਦੀ ਸੇਵਾ ਕੀਤੀ ਭਾਂਡਿਆਂ ਦੀ ਸੇਵਾ ਕੀਤੀ ਗੁਰਦੁਆਰਿਆਂ ਦੀ ਸੇਵਾ ਕੀਤੀ ਔਰ ਇਹ ਸੇਵਾ ਜੇ ਕੰਮ ਸਮਝ ਕੇ ਕੀਤੀ ਫਿਰ ਬੜੇ ਕਰਦੇ ਰਹੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਜੇ ਉਹਨਾਂ ਨੇ ਡਿਊਟੀ ਸਮਝੀ ਨਾ ਵੀ ਕੰਮ ਕਰਨਾ ਸੀ ਵੀ ਇਹ ਕੰਮ ਇੰਨਾ ਕਰਨਾ ਉਹ ਸੇਵਾ ਨਹੀਂ ਹੈ ਸੇਵਾ ਦਾ ਮਤਲਬ ਹੈ ਨਿਸ਼ਕਾਮ ਜਿਹਦੇ ਵਿੱਚ ਕੋਈ ਇੱਛਾ ਨਹੀਂ ਉਹ ਸੇਵਾ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਤ ਸੇਵੇ ਹੈ ਸੁੱਖ ਪਾਈ ਹੈ ਉਹਦੀ ਸੇਵਾ ਕਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਉਹਦੀ ਸੇਵਾ ਕਰਨੀ ਚਾਹੀਦੀ ਫਿਰ ਸੇਵਾ ਕਈ ਪ੍ਰਕਾਰ ਦੀ ਹੈ ਕਿਉਂਕਿ ਕਹਿੰਦੇ ਨੇ ਪ੍ਰਭੂ ਦੀ ਸੇਵਾ ਕਰ ਅਕਾਲ ਪੁਰਖ ਦੀ ਸੇਵਾ ਕਰ ਪਰ ਉਹਤੇ ਨਜ਼ਰ ਨਹੀਂ ਆਉਂਦਾ ਉਹ ਤੇ ਦਿਸਦਾ ਹੀ ਨਹੀਂ ਫਿਰ ਕਹਿੰਦੇ ਨੇ ਚੱਲ ਗੁਰੂ ਦੀ ਸੇਵਾ ਕਰ ਗੁਰੂ ਤਾਂ ਦਿਸਦਾ ਹੈ ਨਾ ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਕਈਆਂ ਨੂੰ ਉਹ ਵੀ ਨਹੀਂ ਦਿਸਦਾ ਕਈਆਂ ਨੂੰ ਉਹ ਵੀ ਨਹੀਂ ਨਜ਼ਰ ਆਉਂਦਾ ਫਿਰ ਉਹਨੂੰ ਕਹਿੰਦੇ ਨੇ ਵੀ ਸਿੱਖਾਂ ਦੀ ਸੇਵਾ ਕਰ ਸਾਧ ਸੰਗਤ ਗੁਰਸਿੱਖਾਂ ਦੀ ਸੇਵਾ ਕਰ ਇਹਨਾਂ ਦੀ ਸੇਵਾ ਗੁਰੂ ਦੀ ਸੇਵਾ ਹੈ ਗੁਰੂ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ ਇਹ ਸਭ ਤੋਂ ਅਮੁੱਲ ਤਰੀਕਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਇਹਦੇ ਤੋਂ ਵੱਡਾ ਹੋਰ ਸੌਖਾ ਤਰੀਕਾ ਨਹੀਂ। ਸਿਮਰਨ ਕਰਨਾ ਆਮ ਬੰਦੇ ਵਾਸਤੇ ਬੜਾ ਔਖਾ ਹੈ, ਉਹ ਨਹੀਂ ਕਰ ਸਕਦਾ। ਸੇਵਾ ਕਰਨੀ ਸੌਖੀ, ਸਰੀਰ ਦਾ ਕਰਮ ਹੈ, ਸਰੀਰ ਨਾਲ ਕਰਨਾ ਹੈ। ਸਿਰਫ ਬੰਦਾ ਥੋੜਾ ਜਿਹਾ ਸਮਰਪਿਤ ਹੋਣਾ ਚਾਹੀਦਾ, ਹੰਕਾਰੀ ਨਾ ਹੋਵੇ, ਅੰਦਰ ਸੌਂਪ ਕੇ ਕਰੇ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਕਰ ਰਹੇ ਨੇ। ਸਾਹਿਬ ਕਹਿੰਦੇ ਜਿੱਤ ਸੇਵੀਐ ਸੁਖ ਪਾਈਐ। ਅੱਗੇ ਦੂਜਾ ਬਚਨ ਕੀਤਾ, ਸੋ ਸਾਹਿਬ ਸਦਾ ਸੰਭਾਲੀਐ। ਸੰਭਾਲੀਐ ਦਾ ਮਤਲਬ ਹੈ ਵੀ ਉਹਨੂੰ ਯਾਦ ਰੱਖੀਏ ਸਦਾ ਹੀ, ਅੰਦਰ ਅੰਦਰ ਮਨ ਦੇ ਵਿੱਚ ਇੱਕ ਉਹਦੀ ਤਾਰ ਵੱਜਦੀ ਰਹੇ, ਇੱਕ ਸੰਗੀਤ ਦਿਨ ਰਾਤ ਗੂੰਜਦਾ ਰਹੇ, ਕਦੀ ਉਹਦੀ ਆਵਾਜ਼ ਨਾ ਬੰਦ ਹੋਵੇ। ਪਰ ਉਹ ਸਿੱਧਾ ਯਾਦ ਕਿਵੇਂ ਆਵੇਗਾ? ਇਸ ਲਈ ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਕਹਿੰਦੇ ਜੇ ਦਿਨੇ ਯਾਦ ਕਰਨਾ ਤੇ ਅੰਮ੍ਰਿਤ ਵੇਲੇ ਯਾਦ ਕਰ। ਪਹਿਲਾਂ ਚਾ ਲਾਂਗੇ ਉੱਠ ਨਾਮ ਜਪ, ਅੰਮ੍ਰਿਤ ਵੇਲੇ ਜਪੇਗਾ ਤੇ ਫਿਰ ਦਿਨੇ ਯਾਦ ਰਹਿਣਾ ਸ਼ੁਰੂ ਹੋ ਜਾਏਗਾ। ਇਹ ਤਜਰਬਾ ਹੈ ਗੁਰੂ ਕੇ ਸਿੱਖਾਂ ਦਾ। ਜੇ ਦਿਨੇ ਚੜੇ ਆਪਾਂ ਕਰਨੇ ਆ, ਦਿਨ ਚੜੇ ਦਾ ਜਪਿਆ ਹੋਇਆ ਨਾਮ ਹੋਰ ਚੀਜ਼ ਹੈ, ਹਨੇਰੀ ਜੀ ਚੜੀ ਰਹਿ ਗਈ ਅੱਖਾਂ ਨੂੰ, ਬਹੁਤਾ ਨਹੀਂ ਗੱਲ ਬਣੇਗੀ। ਪਰ ਜੇ ਕਿਸੇ ਨੇ ਅੰਮ੍ਰਿਤ ਵੇਲੇ ਜਪਿਆ ਹੈ, ਉਸ ਵੇਲੇ ਦਾ ਜਪਿਆ ਹੋਇਆ ਨਾਮ ਉਹ ਵਕਤ ਹੀ ਐਸਾ ਹੈ ਕਿ ਬੰਦੇ ਦੇ ਮਨ ਦੇ ਵਿੱਚ ਸੂਖਸ਼ਮ ਹੋ ਕੇ ਅੰਦਰ ਚਲਾ ਜਾਂਦਾ ਹੈ, ਅੰਦਰ ਟਿਕ ਜਾਂਦਾ ਤੇ ਫਿਰ ਸਾਰਾ ਦਿਨ ਉਹ ਵਿੱਚੋਂ ਬਾਹਰ ਨੂੰ ਆਉਂਦਾ ਰਹਿੰਦਾ ਹੈ, ਉਹਨੂੰ ਜਪਣਾ ਨਹੀਂ ਪੈਂਦਾ। ਇਹਨੂੰ ਕਿਸੇ ਗੁਰਮੁਖਾਂ ਨੇ ਉਦਾਹਰਣ ਦਿੱਤੀ, ਕਹਿੰਦੇ ਤੁਸੀਂ ਵੇਖਿਆ ਹੋਵੇਗਾ ਪਸ਼ੂ ਜਿਹੜੇ ਨਾ, ਇਹ ਸਮਝ ਤੇ ਨਹੀਂ ਆਉਣੀ ਪੁਰਾਣੇ ਨੂੰ, ਜਿਨ੍ਹਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਤਾ ਲੱਗ। ਪਸ਼ੂ ਜਿਹੜੇ ਨੇ ਉਗਾਲੀ ਕਰਦੇ ਨੇ, ਪਹਿਲਾਂ ਉਹ ਸਾਰਾ ਭੋਜਨ ਖਾ ਲੈਂਦੇ ਨੇ, ਪੱਠਿਆਂ ਦੇ ਖਾ ਲੈਂਦੇ ਨੇ, ਫਿਰ ਸਾਰਾ ਦਿਨ ਥੋੜਾ ਥੋੜਾ ਉਹਨਾਂ ਦਾ ਨਿਯਮ ਹੈ ਵੀ ਉਹ ਬਾਹਰ ਨਿਕਲਦਾ ਉਹਨੂੰ ਚਬਾਉਂਦੇ ਰਹਿੰਦੇ ਨੇ ਮਨ ਵਿੱਚ, ਉਹਨੂੰ ਕਹਿੰਦੇ ਉਗਾਲੀ ਕਰਨੀ। ਇਸ ਤਰ੍ਹਾਂ ਜਿਹੜਾ ਸਿੱਖ ਨਿਤਨੇਮ ਕਰਦਾ ਨਾ, ਉਦੋਂ ਸਿਰਫ ਅੰਦਰ ਉਹ ਲਗਾਉਂਦਾ ਹੈ, ਉਦੋਂ ਉਹਦੇ ਵਿੱਚੋਂ ਬਹੁਤਾ ਰਸ ਨਹੀਂ ਹੁੰਦਾ, ਉਹ ਤੇ ਖਾ ਰਿਹਾ ਸਿਰਫ ਅੰਦਰ ਲਗਾ ਰਿਹਾ। ਜਦੋਂ ਅੰਦਰ ਚਲਾ ਗਿਆ, ਰੱਜ ਗਿਆ ਚੰਗੀ ਤਰ੍ਹਾਂ, ਰੱਜ ਕੇ ਉਹਨੇ ਨਿਤਨੇਮ ਕਰ ਲਿਆ, ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ ਤੇ ਅੰਦਰ ਪਚਾ ਲਿਆ ਉਹਨੇ, ਉਹਦੇ ਤੋਂ ਬਾਅਦ ਉਹ ਸਾਰਾ ਦਿਨ ਉਹਦੇ ਮੂੰਹ ਵਿੱਚ ਟਿਕਿਆ ਰਹੇਗਾ। ਉਹਨੂੰ ਆਪਣੇ ਆਪ ਪ੍ਰਤੀਤ ਆਉਂਦੀ ਰਹੇਗੀ ਵੀ ਮੇਰੇ ਅੰਦਰ ਕੁਝ ਹੈ। ਇਹ ਪ੍ਰਾਪਤੀ ਹੈ ਗੁਰੂ ਨਾਨਕ ਦੇ ਘਰ ਦੀ। ਜੇ ਇਥੋਂ ਤੱਕ ਆਪਾਂ ਅਜੇ ਨਹੀਂ ਗਏ ਤੇ ਇਹਦਾ ਯਤਨ ਕਰਨਾ ਚਾਹੀਦਾ, ਜੇ ਇਥੋਂ ਤੱਕ ਨਹੀਂ ਗਏ ਤੇ ਫਿਰ ਆਮ ਸੰਸਾਰੀ ਬੰਦੇ ਵਿੱਚ ਤੇ ਸਾਡੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਉਹ ਵੀ ਇਸੇ ਤਰ੍ਹਾਂ ਦੀ ਫਿਕਾ ਜਿਹਾ ਤੇ ਆਪਾਂ ਵੀ ਉਸੇ ਤਰ੍ਹਾਂ ਹੀ ਹਾਂ। ਇਹ ਬਖਸ਼ਿਸ਼ ਦਾ ਰਾਹ ਹੈ, ਕਿਰਪਾ ਦਾ ਰਸਤਾ ਹੈ। ਜੇ ਇਥੋਂ ਤੱਕ ਜਾਣਾ ਬੜਾ ਔਖਾ ਹੈ, ਸੌਖਾ ਵੀ ਬਹੁਤ ਹੈ। ਬਸ ਇੱਕੋ ਹੀ ਕਿਹਾ ਕਿ ਅੰਮ੍ਰਿਤ ਵੇਲੇ ਜਪ, ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਅੰਦਰ ਲੈ ਜਾਂਦਾ ਹੈ, ਅੰਦਰ ਚਲਾ ਜਾਂਦਾ ਹੈ, ਫਿਰ ਸਾਰਾ ਦਿਨ ਨਹੀਂ ਨਿਕਲਦਾ, ਸਾਰਾ ਦਿਨ ਟਿਕਿਆ ਰਹਿੰਦਾ ਹੈ। ਫਿਰ ਉਹਨੂੰ ਕਹਿੰਦੇ ਸੰਭਾਲਣਾ, ਫਿਰ ਬੋਲਣਾ ਨਹੀਂ ਪੈਂਦਾ। ਜਿਵੇਂ ਕੋਈ ਚੀਜ਼ ਨੂੰ ਸਾਡੀ ਜੇਬ ਵਿੱਚ ਜਿੰਨੀ ਮਾਇਆ ਉਹਨੂੰ ਨਾਲੋਂ ਨਾਲ ਅਸੀਂ ਸੰਭਾਲਦੇ ਰਹਿੰਦੇ ਹਾਂ, ਯਾਦ ਆਉਂਦੇ ਰਹਿੰਦੇ ਵੀ ਇੰਨੀ ਮਾਇਆ ਹੈ, ਇਹ ਕਾਗਜ਼ ਪੈਨ ਪਾਇਆ ਹੋਇਆ। ਇਸ ਤਰ੍ਹਾਂ ਫਿਰ ਅੰਦਰ ਟਿਕ ਜਾਂਦਾ ਹੈ ਤੇ ਫਿਰ ਉਸ ਬੰਦੇ ਦੇ ਸਵਾਸਾਂ ਵਿੱਚ ਰਹਿੰਦਾ ਹੈ, ਉਹਦੇ ਖੂਨ ਵਿੱਚ ਰਚ ਜਾਂਦਾ ਹੈ, ਉਹਦਾ ਜੀਵਨ ਹੀ ਨਾਮ ਬਣ ਜਾਂਦਾ ਹੈ। ਉਹਨਾਂ ਨੂੰ ਕਿਹਾ ਗਿਆ ਗੁਰਮੁਖ ਰੋਮ ਰੋਮ ਹਰ ਧਿਆਵੈ, ਇੱਕ ਇੱਕ ਰੋਮ ਨਾਲ ਉਹ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਨੇ। ਇੱਕ ਦੋ ਜੀਭੋਂ ਲੱਖ ਹੋਏ, ਲੱਖ ਹੋਵੇ, ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇੱਕੋ ਨਾਮ ਨੂੰ ਪਹਿਲਾਂ ਮੂੰਹ ਨਾਲ ਕਿਹਾ ਤੇ ਫਿਰ ਅੰਦਰ ਤੇ ਲੱਖਾਂ ਕਰੋੜਾਂ ਵਾਰੀ ਹੋ ਗਿਆ, ਫਿਰ ਉਹਦੀ ਕੋਈ ਗਿਣਤੀ ਨਹੀਂ, ਕੋਈ ਉਹਨੂੰ ਮਿਣਿਆ ਤੋਲਿਆ ਨਹੀਂ ਜਾਂਦਾ। ਇਸ ਲਈ ਸਤਿਗੁਰੂ ਇਹ ਦੋ ਚੀਜ਼ਾਂ ਕਹਿੰਦੇ ਨੇ, ਸੇਵਾ ਤੇ ਸਿਮਰਨ, ਇਹ ਦੋ ਖੰਭ ਨੇ। ਇਹ ਗੁਰਸਿੱਖ ਆਪਣੀ ਸੁਰਤ ਨੂੰ ਲਾ ਲੈਂਦਾ ਹੈ ਤੇ ਉਸ ਆਕਾਸ਼ ਵਿੱਚ ਉਡਾਣੀ ਉਡਾਰ ਭਰਨਾ ਸ਼ੁਰੂ ਕਰ ਦਿੰਦਾ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੀ ਦੁਨੀਆ ਕਹਿੰਦੇ ਨੇ। ਇਹ ਪ੍ਰਾਪਤੀ ਹੈ ਧਰਮ, ਇਹ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਤੇ ਉਹਦੇ ਤੋਂ ਅੱਗੇ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਸਿੱਖੀ ਹੈ ਕੀ, ਇਹਦੇ ਵਿੱਚ ਕੁਝ ਮਿਲਦਾ ਵੀ ਕਿ ਆਪਾਂ ਆਮ ਲੋਕਾਂ ਵਾਂਗੂ ਤੁਰੇ ਫਿਰਨੇ। ਉਹਨੂੰ ਕਹਿੰਦੇ ਦੋ ਚੀਜ਼ਾਂ ਤੂੰ ਆਪਣੇ ਜੀਵਨ ਵਿੱਚ ਰੱਖ, ਸਭ ਕਹਿੰਦੇ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਹੁਣ ਇਹਦੇ ਇੱਕ ਹਿੱਸਾ ਹੋ ਗਿਆ ਨਾਮ ਜਪਣ ਦਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਨੇ ਦੱਸ ਦਿੱਤਾ ਹੈ ਵੀ ਇਸ ਤਰ੍ਹਾਂ ਕਰਨਾ ਤੂੰ। ਹੁਣ ਇਹ ਤੇ ਸਿਰਫ ਸਵੇਰ ਦੀ ਗੱਲ ਜਾਂ ਜਪਣ ਦੀ, ਹੁਣ ਅਗਲੀ ਗੱਲ ਸ਼ੁਰੂ ਕਰ ਦੇ, ਹੋਰ ਵੀ ਕੁਝ ਕਰਨਾ ਜਾਂ ਕੱਲਾ ਜਪਣਾ ਹੀ? ਕਹਿੰਦੇ ਨਹੀਂ, ਹੋਰ ਵੀ ਬੜੀ ਜਰੂਰੀ ਚੀਜ਼ ਹੈ। ਉਹ ਕਹਿੰਦੇ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਹੁਣ ਇਹ ਦੂਜਾ ਕੰਮ ਕਰ ਵੀ ਜਿਹੜੇ ਤੇਰਾ ਵਿਹਾਰ ਹੈ ਨਾ, ਕੰਮ ਨੇ, ਉਹ ਬੁਰੇ ਨਹੀਂ ਹੋਣੇ ਚਾਹੀਦੇ। ਹੁਣ ਇਹ ਕਿਵੇਂ ਪਤਾ ਲੱਗੇ ਬੁਰਾ ਕੀ ਹੈ, ਕਿੱਥੋਂ ਪਤਾ ਲੱਗੇ? ਗੁਰੂ ਸਾਹਿਬ ਨੇ ਤਿੰਨ ਚਾਰ ਚੀਜ਼ਾਂ ਦੱਸ ਦਿੱਤੀਆਂ ਨਾ ਵੀ ਸਿੱਖ ਨੇ ਇਹ ਨਹੀਂ ਕਰਨੇ, ਚਾਰ ਬਜਰ ਕੁਰਹਿਤਾਂ ਦੱਸ ਦਿੱਤੀਆਂ, ਹੋਰ ਛੋਟੀਆਂ ਛੋਟੀਆਂ ਗੱਲਾਂ ਦੱਸੀਆਂ ਹੋਈਆਂ। ਪਰ ਸਾਧ ਸੰਗਤ ਇਹਦੀ ਨਿਸ਼ਾਨੀ ਬਾਹਰੋਂ ਵੀ ਮਿਲ ਜਾਂਦੀ, ਬੁਰਾ ਕੀ ਹੈ ਤੇ ਚੰਗਾ ਕੀ ਹੈ। ਕਿਉਂਕਿ ਜਿਹੜੀ ਉੱਤੇ ਵਾਲੀ ਪੰਕਤੀ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾ ਵੀ ਜੇ ਗੁਰਸਿੱਖ ਸੇਵਾ ਕਰੇਗਾ ਤੇ ਸਿਮਰਨ ਕਰੇਗਾ ਉਹਦੇ ਤੋਂ ਬਾਅਦ ਕੀ ਹੋਵੇਗਾ, ਕਿ ਜਿੱਦਣ ਉਹ ਕਿਸੇ ਗਲਤ ਪਾਸੇ ਜਾਏਗਾ ਨਾ, ਅਗਲੇ ਦਿਨ ਸਵੇਰੇ ਉਹਨੂੰ ਖਬਰ ਮਿਲ ਜਾਏਗੀ, ਅੰਦਰੋਂ ਮਨ ਨਹੀਂ ਟਿਕੇਗਾ ਉਹਦਾ, ਪਤਾ ਲੱਗ ਜਾਏਗਾ ਵੀ ਇਹ ਕਰਮ ਮਾੜਾ ਹੈ। ਮਨ ਟਿਕਿਆ ਹੋਇਆ ਸੀ, ਆਨੰਦ ਆ ਰਿਹਾ ਸੀ, ਪਰ ਕਿਤੇ ਚਲਾ ਗਿਆ ਪਾਰਟੀ ਵਿੱਚ, ਕਿਤੇ ਹੋ ਗਿਆ ਬੋਲ ਕਬੋਲ, ਦੋ ਚਾਰ ਸ਼ਬਦ ਨਿੰਦਿਆ ਦੇ ਕਹਿ ਦਿੱਤੇ, ਕਿਸੇ ਬੰਦੇ ਦਾ ਨੁਕਸਾਨ ਕੀਤਾ, ਅਗਲੇ ਦਿਨ ਗੁਰਸਿੱਖ ਬੈਠਾ ਗੁਟਕਾ ਲੈ ਕੇ ਤੇ ਕਹਿੰਦਾ ਅੱਜ ਸਵਾਦ ਨਹੀਂ ਆਉਂਦਾ, ਅੱਜ ਰਸ ਨਹੀਂ ਆਉਂਦਾ। ਜੇ ਉਹ ਥੋੜਾ ਜਿਹਾ ਸੁਚੇਤ ਹੋਵੇ ਤੇ ਉਹਦਾ ਗੁਰੂ ਉਹਦੇ ਕੋਲ ਹੀ ਬਹਿ ਕੇ ਕਹਿ ਰਿਹਾ ਸਿੱਖਾ ਤੂੰ ਅੱਜ ਇੱਕ ਕੰਮ ਗਲਤ ਕਰ ਆਇਆ ਜਿਹਦੇ ਕਰਕੇ ਹੁਣ ਤੇਰਾ ਮਨ ਨਹੀਂ ਟਿਕ ਰਿਹਾ। ਇਹ ਬੜੇ ਚੀਜ਼ਾਂ ਦਾ ਜੋੜ ਹੈ, ਜਪਣ ਵਾਲਿਆਂ ਦੀ ਕਮੀ ਨਹੀਂ, ਜਪਣ ਵਾਲੇ ਬਹੁਤ ਨੇ, ਪਰ ਜਿੱਥੇ ਜਾ ਕੇ ਗੱਲ ਆਉਂਦੀ ਨਾ ਬੰਦੇ ਦੀਆਂ ਆਦਤਾਂ ਦੀ, ਉੱਥੇ ਜਾ ਕੇ ਬੰਦਾ ਫੇਲ ਹੋ ਜਾਂਦਾ। ਆਦਤਾਂ ਤੇ ਉਹੀ ਨੇ, ਈਰਖਾਵਾਂ ਨੇ, ਇੱਕ ਦੂਜੇ ਦਾ ਬੁਰਾ ਸੋਚਣਾ ਹੈ, ਇੱਕ ਦੂਜੇ ਤੋਂ ਅੱਗੇ ਪਿੱਛੇ ਲੰਘਣ ਦੀ ਬਿਮਾਰੀ ਸਾਰਿਆਂ ਨੂੰ ਹੀ, ਇੱਕ ਨਹੀਂ ਹੈ। ਮੈਂ ਬੇਨਤੀ ਕਰਾਂ ਕਿ ਤੂੰ ਚਲੋ ਇਹ ਗੱਲ ਨਾ ਕਹੋ ਵੀ ਸਟੇਜਾਂ ਵਾਲੇ ਵੀ ਕੋਈ ਨਹੀਂ ਬਚੇ, ਉੱਥੇ ਵੀ ਇਹ ਰੋਗ ਚੱਲਦਾ ਹੈ, ਕੌਣ ਅੱਗੇ ਵੇ ਕੌਣ ਪਿੱਛੇ ਹੈ। ਤੇ ਜਿਹੜੇ ਆਮ ਤੌਰ ਤੇ ਛੋਟੇ ਨੇ ਨਾ, ਮੈਂ ਬੇਨਤੀ ਕਰਾਂ, ਉਹ ਬੜੇ ਸੌਖੇ ਜੇ ਸਰਾਹ ਤੇ ਨੀਵੇਂ ਨੀਵੇਂ ਚੱਲਦੇ ਨਾ ਪੂਰਾ ਜਾ ਵੀ, ਚਲੋ 10-15 ਬੰਦੇ ਸੁਣ ਲੈਂਦੇ ਨੇ, ਉਹਨਾਂ ਨੂੰ ਕੋਈ ਨਹੀਂ ਹੁੰਦਾ, ਮਿਲ ਬੈਠ ਕੇ ਆਪਣਾ ਗੱਲ ਕਰਦੇ। ਤੇ ਜਿਹਨਾਂ ਨੂੰ ਥੋੜਾ ਜਿਹਾ, ਤੁਹਾਨੂੰ ਪਤਾ ਵੀ 100 ਬੰਦਾ ਰੇਸ ਲਾਉਂਦਾ ਹੋਵੇ ਨਾ ਓਲੰਪਿਕ ਚ, 100 ਬੰਦਾ, ਤੇ ਜਿਹੜੇ 90-95 ਵਿਚਾਰੇ ਰਹਿ ਜਾਣ ਪਿੱਛੇ, ਉਹਨਾਂ ਨੂੰ ਪਤਾ ਹੁੰਦਾ ਵੀ ਜੋ ਕੁਝ ਹੋਣਾ ਸੀ ਉਹ ਤੇ ਹੋ ਹੀ ਗਿਆ, ਉਹ ਫਿਰ ਆਪਸ ਵਿੱਚ ਹੱਸਦੇ ਨੇ ਵੀ ਚਲ ਕੋਈ ਗੱਲ ਨਹੀਂ ਆਪਾਂ ਇੱਕੋ ਜਿਹੇ ਹਾਂ ਸਾਰੇ, ਉਹ ਭੱਜਦੇ ਵੀ ਨਹੀਂ ਇੰਨਾ। ਪਰ ਜਿਹੜੇ ਹੁੰਦੇ ਨਾ 5-6 ਅਗਲੇ, ਉਹ ਫਿਰ ਜ਼ੋਰ ਲਾਉਂਦੇ ਨੇ ਵੀ ਹੁਣ ਸਾਡੇ ਵਿੱਚੋਂ ਕਿਹੜਾ ਅੱਗੇ ਨਿਕਲਦਾ, ਬਚਿਆ ਕੋਈ ਨੀ ਜੀ ਇਸ ਰਾਹ ਤੋਂ, ਈਰਖਾ ਤੋਂ। ਇਸ ਰਾਹ ਤੇ ਵੀ ਜਿਹੜਾ ਨੀਵਾਂ ਪੱਧਰ ਹੈ ਉੱਥੇ ਈਰਖਾ ਨਹੀਂ, ਕਿਉਂਕਿ ਸਾਰੇ ਇੱਕੋ ਜਿਹੇ ਨੇ, ਠੀਕ ਹੈ। ਤੇ ਜਦੋਂ ਕੋਈ ਅੱਗੋਂ ਗੈਲ ਪਾੜਦਾ ਨਾ ਵੀ ਇੱਕ ਤੋਂ ਥੋੜਾ ਜਿਹਾ ਪੈਰ ਰੱਖਣ ਲੱਗ ਪੈਂਦਾ ਤੇ ਉੱਥੇ ਬਸ ਪਤਾ ਲੱਗ ਜਾਂਦਾ ਵੀ ਅੰਦਰ ਕਿੰਨੀ ਕੁਛ ਸਿੱਖੀ ਹੈ। ਉੱਥੇ ਫਿਰ ਵਿਰੋਧ, ਦੁਬਦਾ, ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਕੋਈ ਕੁਦਰਤ ਦੇ ਨਿਯਮ ਹੈ ਕਿ ਇਹਨਾਂ ਦਿਨਾਂ ਵਿੱਚ, ਇਹਨਾਂ ਸਾਲਾਂ ਵਿੱਚ ਇਹ ਚੀਜ਼ ਬੜਾ ਹੀ ਫੈਲਾਵ ਕਰ ਗਈ, ਬਹੁਤ ਜ਼ਿਆਦਾ ਗਰੁੱਪਬਾਜ਼ੀ, ਕਿਸੇ ਨਾਲ ਕਿਸੇ ਦੀ ਗੱਲ ਬਣਨੀ ਬੜੀ ਮੁਸ਼ਕਲ ਹੋ ਗਈ। ਹਰ ਇੱਕ ਖਿੱਤੇ ਵਿੱਚ, ਕੋਈ ਨਿੰਦਣ ਸੁਣਾਉਣ ਦੀ ਗੱਲ ਨਹੀਂ ਹੈ, ਹਰ ਇੱਕ ਹੋੜ ਵਿੱਚ ਹੈ। ਜਦਕਿ ਜਿਹੜਾ ਧਾਰਮਿਕ ਪੁਰਸ਼ ਹੈ ਉਹਦੇ 5 ਗੁਣ ਦੱਸੇ ਨੇ ਵਿਦਵਾਨਾਂ ਨੇ, ਉਹਦੇ 5 ਗੁਣ ਨੇ। ਜੇ ਉਸਨੂੰ ਧਨ ਮਿਲੇ, ਇੱਜ਼ਤ ਮਿਲੇ, ਨਾ ਮਿਲੇ ਤੇ ਕਿਵੇਂ ਰਹਿੰਦਾ, ਉਹ 5 ਗੁਣ ਦੱਸੇ ਨੇ। ਉਹ ਕਹਿੰਦੇ ਨੇ ਨਾ ਹੋੜ ਹੈ, ਉਹਨਾਂ ਵਿੱਚ ਹੋੜ ਕੋਈ ਨਹੀਂ ਹੁੰਦੀ, ਨਾ ਅੱਗੇ ਲੰਘਣ ਦੀ ਨਾ ਪਿੱਛੇ ਰਹਿਣ ਦੀ। ना होड़ है ना लोड़ है, लोड़ भी नहीं होती, ना मोड़ है, जे कुछ आवे तो मोड़ दे भी नहीं, मोड़ना भी एक अहंकार है, ख्याल रखना, लैण नालों भी खतरनाक, लैण वाला तो बेचारा खाली हो जाता ना, जे कोई मंग लै ना गरीब भाई मेनू आ लोड़ है, झुक जाएगा ना, कोई झुकेगा तो सही, पर जिदे अगे तुसी 10 रुपये रखे ना उन्हें कमा के बगाया जी मैं नहीं माया लेंदा, उहदा हंकार होर भी खतरनाक है, वह होर फस गया, वह निष्कामता दे संगल विच फस गया। इसलिए कहिंदे ना लोड़ है ना मोड़ है, तेरे विच लोड़ भी नहीं होनी चाहीदी, पर जे तेनू कोई प्यार नाल नेड़े हुंदा ते मोड़ भी नहीं होना चाहीदा, वह भी खतरनाक, वह भी तू ठेडा मारेगा किसी दे मन नूं। ਇਹ ਤਿੰਨ ਗੁਣ ਦੱਸੇ, ਨਾ ਲੋੜ ਹੈ ਨਾ ਮੋੜ ਹੈ, ਤੇ ਤੀਜੀ ਗੱਲ ਕਹੀ ਨਾ ਜੋੜ ਹੈ, ਜੋੜਨ ਦੀ ਵੀ ਪਰਵਾਹ ਕੋਈ ਨਹੀਂ, ਤੇ ਇੱਕ ਗੁਣ ਸੀ ਨਾ ਹੋੜ ਹੈ, ਤੇ ਜਿੱਥੇ ਚਾਰੇ ਚੀਜ਼ਾਂ ਆ ਗਈ ਨਾ, ਹੋੜ ਦੇ ਅਰਥ ਨੇ ਮੁਕਾਬਲਾ, ਜਿੱਥੇ ਚਾਰੇ ਆ ਗਈਆਂ ਤੇ ਫਿਰ ਉਹ ਕਹਿੰਦੇ ਨੇ ਨਾ ਤੋੜ ਹੈ, ਉੱਥੇ ਫਿਰ ਕਮੀ ਕੋਈ ਨਹੀਂ ਆਉਂਦੀ, ਚੜ੍ਹਦੀ ਕਲਾ ਰਹਿੰਦੀ ਹੈ। ਇਹ ਪੰਜ ਗੁਣ ਇਨਸਾਨ ਦੇ ਨੇ, ਬੰਦੇ ਦੇ, ਪਰ ਇਸ ਹੋੜ ਤੋਂ ਇਸ ਦੁਬਤਾ ਤੋਂ ਕੋਈ ਵਿਰਲਾ ਬਚਿਆ, ਸਿਰਫ ਬੜੇ ਘੱਟ ਲੋਕ ਨੇ, ਨਹੀਂ ਤੇ ਇਸ ਦੁਬਤਾ ਨੇ, ਗੁਰੂ ਸਾਹਿਬ ਕਹਿੰਦੇ ਇਨ ਦੁਬਤਾ ਘਰ ਬਹੁਤੇ ਗਾਲੇ, ਬੜੇ ਘਰ ਇਸ ਦੁਬਤਾ ਨੇ ਗਾਲ ਦਿੱਤੇ ਨੇ, ਹਰ ਇੱਕ ਆਪਣੇ ਖਿੱਤੇ ਵਿੱਚ ਕਿਸੇ ਦੌੜ ਭੱਜ ਵਿੱਚ, ਕਿਸੇ ਸ਼ੂਭ ਸ਼ਹਿ ਵਿੱਚ ਲੱਗਾ ਹੋਇਆ ਵੀ ਦੂਸਰਾ ਅੱਗੇ ਨਾ ਨਿਕਲੇ। ਇਸ ਲਈ ਕਹਿੰਦੇ ਵੀ ਇਹ ਬੁਰੀਆਂ ਕਾਲਨਾਵਾਂ ਨੇ, ਜੇ ਇਹ ਕਰਦਿਆਂ ਕੋਈ ਵਿਅਕਤੀ ਨਾਲ ਜਪ ਤਪ ਵੀ ਕਰਦਾ ਹੈ, ਉਹ ਜਪ ਤਪ ਕੰਮ ਨਹੀਂ ਕਰੇਗਾ, ਖਿਆਲ ਰੱਖਣਾ, ਰੋਜ਼ ਆਏਗਾ ਰੋਜ਼ ਚਲਾ ਜਾਏਗਾ। ਇਹਦੇ ਇਹ ਨਾ ਅਰਥ ਕੱਢਣਾ ਵੀ ਜਪ ਤਪ ਨਹੀਂ ਕਰਨਾ, ਜਪ ਤਪ ਤੋਂ ਬਿਨਾਂ ਤੇ ਹੈ ਹੀ ਕੀ ਇਹ ਸਿੱਖੀ, ਇਹਦੇ ਇਹ ਅਰਥ ਨਹੀਂ। ਜਿਸ ਘੜੇ ਦੇ ਵਿੱਚ ਪਾਣੀ ਨਹੀਂ ਕਦੀ ਪਾਇਆ, ਉਹ ਘੜਾ ਸਵਾਹ ਹੈ, ਕਾਹਦੇ ਵਾਸਤੇ ਹੋ, ਉਹਨੂੰ ਘੜਾ ਕਹਿਣਾ ਨਹੀਂ ਚਾਹੀਦਾ। ਜਿਸ ਸਿੱਖ ਨੇ ਕਦੀ ਜਪਜੀ ਸਾਹਿਬ ਨਹੀਂ ਪੜਿਆ, ਉਹ ਸਿੱਖ ਕਾਹਦਾ ਹੈ। ਜਾਂ ਮੈਂ ਇੱਥੇ ਇੱਕ ਗੱਲ ਕਹਿ ਦਿਆਂ ਵੀ ਜੇ ਕੋਈ ਅਨਪੜ੍ਹ ਹੈ, ਵੈਸੇ ਅੱਜ ਕੱਲ ਹੈ ਨਹੀਂ ਹੈ, ਇਹ ਮੈਂ ਸਿਰਫ ਉਹਦੇ ਵਾਸਤੇ ਕਹਿ ਰਿਹਾ ਵੀ ਉਹਨੂੰ ਕੋਈ ਚੋਟ ਨਾ ਲੱਗੇ ਮਨ ਨੂੰ ਵੀ ਮੈਂ ਸਾਰੀ ਉਮਰ ਪੜ੍ਹਿਆ ਨੇ। ਜੇ ਉਹਨੇ ਨਹੀਂ ਪੜ੍ਹਿਆ ਤੇ ਜਿੰਨੇ ਚਿਰ ਵਿੱਚ ਜਪਜੀ ਸਾਹਿਬ ਪੜ੍ਹਿਆ ਜਾਂਦਾ 15-20 ਮਿੰਟ ਚ ਸਤਨਾਮ ਵਾਹਿਗੁਰੂ ਤੇ ਬੋਲ ਹੀ ਸਕਦਾ, ਤੇ ਜੇ ਉਹਨੇ ਆਪਣੇ 24 ਘੰਟਿਆਂ ਵਿੱਚ 15 ਮਿੰਟ ਵੀ ਨਹੀਂ ਲਾਏ, ਫਿਰ ਤੇ ਉਹਦੀ ਹਾਲਤ ਇਹ ਹੈ ਵੀ ਘੜਾ ਤੇ ਹੈ, ਪਾਣੀ ਵਿੱਚ ਕਦੀ ਨਹੀਂ ਪਿਆ, ਉਸ ਘੜੇ ਵਰਗਾ ਹੈ। ਸਿਮਰਨ ਤੋਂ ਬਿਨਾਂ ਸਿੱਖ ਖਾਲੀ ਘੜੇ ਵਰਗਾ। ਪਰ ਉੱਚਾ ਜੀਵਨ ਨਾ ਹੋਵੇ ਤੇ ਘੜੇ ਵਿੱਚ ਰੋਜ਼ ਪਾਣੀ ਆਉਂਦਾ ਤੇ ਤੇੜ ਪੈ ਗਈ ਸਮਝੋ, ਨਾਲ ਹੀ ਚਲਾ ਜਾਏਗਾ, ਆਉਂਦਾ ਤੇ ਨਿਕਲ ਜਾਂਦਾ, ਆਉਂਦਾ ਤੇ ਨਿਕਲ ਜਾਂਦਾ, ਚਲਾ ਜਾਂਦਾ। ਆ ਇੱਕ ਸਿੱਖ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਰਹੇ ਤੇ ਬੜੀ ਦੂਰੋਂ ਦੂਰੋਂ ਗੁਰਸਿੱਖ ਉਹਨਾਂ ਦੇ ਕੋਲ ਆਉਂਦੇ ਸਨ, ਬਹੁਤੇ ਦੇ ਦਰਸ਼ਨ ਕਰਨ ਆਉਂਦੇ ਸਨ ਤੇ ਵਾਪਸ ਨਹੀਂ ਸੀ ਜਾਂਦੇ, ਮਨ ਟਿਕ ਜਾਂਦਾ ਸੀ। ਤੇ ਇੱਕ ਸਿੱਖ ਉੱਥੇ ਰਿਹਾ, ਉਹਦਾ ਨਾਮ ਸੀ ਭਾਈ ਬੇਲਾ। ਭਾਈ ਬੇਲਾ ਗੁਰੂ ਸਾਹਿਬ ਦੇ ਜਦੋਂ ਤੁਰਦੇ ਸਨ ਨਾ ਘੋੜੇ ਤੇ ਚੜ੍ਹ ਕੇ ਬਾਹਰ ਸੈਰ ਨੂੰ ਨਿਕਲਦੇ ਸਨ ਤੇ ਨਾਲ ਨਾਲ ਭੱਜਦਾ ਹੁੰਦਾ ਸੀ ਚਾਹ ਨਾਲ ਅੱਗੇ ਅੱਗੇ ਵੀ ਗੁਰੂ ਸਾਹਿਬ ਆ ਰਹੇ ਨੇ, ਅੱਗੇ ਅੱਗੇ ਦੌੜਦਾ ਸੀ। ਇੱਕ ਦਿਨ ਗੁਰੂ ਸਾਹਿਬ ਨਿਕਲਣ ਲੱਗੇ, ਉਹਨਾਂ ਕਿਹਾ ਬੇਲਿਆ ਤੂੰ ਇਹ ਕੀ ਰੋਜ਼ ਰੌਲਾ ਪਾਉਂਦਾ ਅੱਗੇ ਅੱਗੇ। ਮਹਾਰਾਜ ਕਹਿੰਦਾ ਮੇਰੀ ਇਹੀ ਇੱਛਾ ਵੀ ਮੈਂ ਤੁਹਾਡੇ ਘੋੜੇ ਦੇ ਨਾਲ ਭੱਜਾਂ। ਹਜ਼ੂਰ ਕਹਿੰਦੇ ਕੰਮ ਕਰਿਆ ਕਰ, ਤੂੰ ਨਾ ਕੁਝ ਸਿੱਖ ਲੈ, ਚਾਰ ਅੱਖਰ ਸੰਥਿਆ ਲੈ ਤੂੰ ਬਾਣੀ। ਹੁਣ ਉਹ ਬੰਦਾ ਜਿਹੜਾ ਸਿੱਧਾ ਪਿਆਰ ਵਿੱਚ ਚਲਾ ਗਿਆ ਸੀ, ਥੋੜੇ ਥੋੜੇ ਲੋਕ ਹੁੰਦੇ ਨੇ ਉਂਗਲਾਂ ਤੇ ਗਿਣੇ ਜਾਣ ਵਾਸਤੇ ਜਿਨ੍ਹਾਂ ਨੂੰ ਛੋਟੇ ਸਾਧਨਾਂ ਦੀ ਲੋੜ ਪੈਂਦੀ ਹੀ ਨਹੀਂ, ਸਿੱਧੇ ਡਾਇਰੈਕਟ ਕਿਤੇ ਜਹਾਜ਼ ਨੂੰ ਹੱਥ ਪੈ ਗਿਆ ਫਿਰ ਸੜਕਾਂ ਦੀ ਲੋੜ ਥੋੜੀ ਹੈ, ਉਹਨੇ ਜੰਗਲ ਪਾਰ ਕਰ ਜਾਣੇ ਸਾਰੇ ਸਮੁੰਦਰ, ਪ੍ਰੇਮ ਜਹਾਜ਼ ਵਰਗਾ ਇਹ ਪ੍ਰੇਮੀ ਹੋ ਗਿਆ ਸੀ। ਸਤਿਗੁਰਾਂ ਨੇ ਕਿਹਾ ਸੰਥਿਆ ਲਿਆ ਕਰ, ਕਹਿੰਦਾ ਮਹਾਰਾਜ ਠੀਕ ਹੈ। ਇੱਕ ਦੋ ਜਣਿਆਂ ਕੋਲ ਗਿਆ ਪਰ ਉਹਦਾ ਮਨ ਨਹੀਂ ਟਿਕਿਆ, ਗੁਰੂ ਸਾਹਿਬ ਤੋਂ ਬਿਨਾਂ ਉਹਦਾ ਮਨ ਨਹੀਂ ਕਿਤੇ ਲੱਗਦਾ, ਕੋਲ ਰਹਿੰਦਾ ਸੀ ਆਲੇ ਦੁਆਲੇ। ਪੰਜਾਂ ਸੱਤਾਂ ਦਿਨਾਂ ਬਾਅਦ ਫਿਰ ਆ ਗਿਆ ਉੱਥੇ ਜਦੋਂ ਹਜ਼ੂਰ ਬਾਹਰ ਚੱਲੇ ਤੇ ਮਹਾਰਾਜ ਕਹਿੰਦੇ ਬੇਲਿਆ ਤੈਨੂੰ ਕਿਹਾ ਸੀ ਤੂੰ ਕੋਈ ਸਿੱਖ ਲੈ ਅੱਖਰ ਕੋਈ ਬਾਣੀ ਪੜਿਆ ਕਰ। ਅੱਗੇ ਖੜਾ ਸੀ ਕਹਿੰਦਾ ਮਹਾਰਾਜ ਮੈਂ ਸੰਥਿਆ ਕਿਸੇ ਤੋਂ ਨੀ ਲੈਣੀ ਤੁਹਾਡੇ ਤੋਂ ਲੈਣੀ ਹੈ ਬਸ। ਕਿੰਨਾ ਪਿਆਰ ਸੀ ਡੂੰਘਾ ਤੁਹਾਡੇ ਤੋਂ ਸੰਥਿਆ ਲੈਣੀ। ਮਹਾਰਾਜ ਕਹਿੰਦੇ ਵੀ ਮੈਨੂੰ ਤੇ ਟਾਈਮ ਨੀ ਲੱਗਦਾ ਮੈਂ ਤੇ ਜਿਹੜੀ ਆਪ ਬਾਣੀ ਉਚਾਰਨਾ ਉਹ ਵੀ ਦੂਜੇ ਲਿਖਦੇ ਨੇ ਤੈਨੂੰ ਪਤਾ ਨੀ ਕਿੰਨੇ ਕੰਮ ਨੇ ਮੈਨੂੰ ਮੇਰੇ ਕੋਲ ਸਮਾਂ ਨਹੀਂ। ਤੇ ਉਹ ਪਿਆਰ ਵਿੱਚ ਕਹਿੰਦਾ ਮਹਾਰਾਜ ਸਮਾਂ ਕਿਉਂ ਨੀ ਹੁਣ ਤੁਸੀਂ ਖੜੇ ਹੀ ਹੋ ਮੈਂ ਸਮਾਂ ਹੀ ਹੈ। ਕਹਿੰਦੇ ਘੋੜੇ ਦੇ ਉੱਤੇ ਚੜੇ ਕਹਿਣ ਲੱਗੇ ਹਾਂ ਹੁਣ ਹੀ ਦੇ ਦਿਓ ਸੰਥਿਆ। ਤੇ ਮਹਾਰਾਜ ਹੱਸ ਕੇ ਕਹਿੰਦੇ ਵਾਹ ਭਾਈ ਬੇਲਾ ਨਾ ਤੇਰਾ ਕੋਈ ਵਕਤ ਨਾ ਤੇਰਾ ਕੋਈ ਵੇਲਾ। ਸਤਿਗੁਰਾਂ ਦੇ ਮੂੰਹ ਤੋਂ ਇਹ ਸ਼ਬਦ ਨਿਕਲਿਆ ਤੇ ਬੇਲੇ ਨੇ ਮੂੰਹ ਚ ਚੜਾ ਲਿਆ ਇਹ ਗਾਉਣ ਲੱਗ ਪਿਆ ਵਾਹ ਭਾਈ ਬੇਲਾ ਨਾ ਤੇਰਾ ਕੋਈ ਵਕਤ ਨਾ ਤੇਰਾ ਕੋਈ ਵੇਲਾ। ਕਈ ਦਿਨ ਜਪਦਾ ਰਿਹਾ ਕਈ ਦਿਨ ਜਪਦਾ ਰਿਹਾ। ਸਿੱਖਾਂ ਨੇ ਕਿਹਾ ਵੀ ਮਹਾਰਾਜ ਬੇਲੇ ਨੂੰ ਕੀ ਹੋ ਗਿਆ ਆਪਣੇ ਨਾਂ ਲਈ ਜਾਂਦਾ ਵਾਰ ਵਾਰ। ਜਪਦਿਆਂ ਜਪਦਿਆਂ ਇੱਕ ਦਿਨ ਸਿੱਧਾ ਡਾਇਰੈਕਟ ਧਿਆਨ ਵਿੱਚ ਚਲਾ ਗਿਆ ਸਮਾਧੀ ਵਿੱਚ ਉੱਠਿਆ ਨਹੀਂ ਕਈ ਦਿਨ ਚੌਂਕੜਾ ਲੱਗ ਗਿਆ। ਸਿੱਖ ਹੈਰਾਨ ਹੋਏ ਮਹਾਰਾਜ ਇਹ ਆਪਣਾ ਨਾਮ ਜਪਦਾ ਜਪਦਾ ਇਹ ਪਾਰ ਹੋ ਗਿਆ। ਮਹਾਰਾਜ ਕਹਿੰਦੇ ਆਪਣਾ ਨਹੀਂ ਇਹਦਾ ਆਪਣਾ ਆਪ ਦੇ ਵਿੱਚੋਂ ਨਿਕਲ ਹੀ ਗਿਆ ਸੀ ਇਹਦੀ ਹਉਮੈ ਤੇ ਮਰ ਗਈ ਸੀ ਹੁਣ ਇਹ ਆਪਣਾ ਜਪ ਲੈ ਤਾਂ ਵੀ ਰੱਬ ਦਾ ਜੇ ਰੱਬ ਦਾ ਜਪੇ ਤਾਂ ਵੀ ਇਹਦਾ ਹੈ ਦੋਵੇਂ ਇੱਕੋ ਹੋ ਗਏ ਕੋਈ ਫਰਕ ਨਹੀਂ। ਹੁਣ ਇਹਨੂੰ ਪਤਾ ਹੀ ਨਹੀਂ ਮੈਂ ਵੇਲਾ ਹਾਂ। ਤੇ ਦੂਸਰੀ ਗੱਲ ਜਦੋਂ ਵੀ ਕੋਈ ਉਹਦੇ ਤੱਕ ਗਿਆ ਪਹਿਲਾਂ ਆਪਣੇ ਆਪ ਤੱਕ ਆਇਆ ਤਾਂ ਹੀ ਉੱਥੇ ਗਿਆ ਆਪਣਾ ਨਾਮ ਉਹਨੇ ਜਪਿਆ ਪਾਰ ਹੋ ਗਿਆ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਹ ਹੈ ਗੁਰੂ ਦੀ ਦਿੱਤੀ ਦਾਤ ਜਿਹੜੀ ਅੰਦਰ ਟਿਕੇ। ਇਸ ਲਈ ਕਹਿੰਦੇ ਅੰਦਰ ਨੂੰ ਇਹਨਾਂ ਕਰਮਾਂ ਤੋਂ ਜੀਵਨ ਵੀ ਉੱਚਾ ਕਰਨਾ ਪਏਗਾ ਨਾਲ ਜਿੰਨਾ ਚਿਰ ਸਰੀਰਕ ਕਰੈਕਟਰ ਜਿਹੜਾ ਹੈ ਉਹ ਸ਼ੁਭ ਨਹੀਂ ਉਤਨਾ ਸਮਾਂ ਜਪਿਆ ਹੋਇਆ ਨਾਮ ਆਉਂਦਾ ਤੇ ਗੁਆਚ ਜਾਂਦਾ। ਪ੍ਰੈਕਟਿਸ ਕਰਨੀ ਚਾਹੀਦੀ ਬਸ ਇੱਕੋ ਦਮ ਨਹੀਂ ਜੀਵਨ ਠੀਕ ਹੁੰਦਾ। ਜੀਵਨ ਦਾ ਅਰਥ ਹੀ ਇਹ ਹੈ ਧਰਮ ਦਾ ਇਹ ਅਰਥ ਹੈ ਬਈ ਕੁਝ ਨਾ ਹੋਵੇ ਬੰਦੇ ਤੋਂ ਬਿਲਕੁਲ ਦੋ ਕੰਮ ਕਰ ਲੈ ਤੇ ਸੰਗਤ ਵਿੱਚ ਬੈਠੇ ਆ ਕੇ ਇੱਥੇ ਆਪਾਂ ਭਾਵੇਂ ਬਿਲਕੁਲ ਬੈਠੇ ਰਹੀਏ ਨਾ ਕੁਝ ਨਾ ਸੁਣੀਏ ਤਾਂ ਵੀ ਕੁਝ ਹੋ ਰਿਹਾ ਪਤਾ ਨੀ ਸਾਨੂੰ ਸਮਾਂ ਪਾ ਕੇ ਹੋ ਜਾਏਗਾ। ਸੰਗਤ ਵਿੱਚ ਬਹਿਣ ਦਾ ਮਤਲਬ ਹੀ ਇਹ ਹੈ ਕਿ ਜੇ ਨਾ ਵੀ ਸਮਝ ਆਵੇ ਨਾ ਵੀ ਮਨ ਟਿਕੇ ਤੁਸੀਂ ਲਗਾਤਾਰ ਇੱਕ ਸਾਲ ਸੰਗਤ ਵਿੱਚ ਬਹਿ ਕੇ ਵੇਖ ਲਓ ਤਬਦੀਲੀ ਆ ਜਾਏ ਪਿਆਰ ਨਾਲ। ਉਹਦੇ ਤੋਂ ਬਾਅਦ ਕੁਝ ਨਾ ਕੁਝ ਜਪ ਤਪ ਕਰੇ ਤੇ ਬਾਕੀ ਜਿਹੜੇ ਕਰਮ ਨੇ ਨਾ ਆਪਣੇ ਆਪ ਘਟਣੇ ਸ਼ੁਰੂ ਹੋ ਜਾਣਗੇ ਫਰਕ ਪੈਣਾ ਸ਼ੁਰੂ ਹੋ ਜਾਏਗਾ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੂਜੀ ਵਿਧੀ ਦੱਸਦੇ ਨੇ ਕਹਿਣ ਲੱਗੇ ਜਿੱਤ ਕੀਤਾ ਪਾਈਐ ਆਪਣਾ। ਇਹ ਸੁਚੇਤ ਕਰਨ ਲਈ ਹੈ ਵੀ ਸੱਜਣਾ ਵੇਖ ਕੇ ਕਰੀ ਜੋ ਕੁਝ ਤੂੰ ਕਰਨਾ ਉਹ ਤੇਰੇ ਵਾਸਤੇ ਦੂਜਿਆਂ ਵਾਸਤੇ ਨਹੀਂ ਹੈ। ਸਾਕਾਲ ਬੁਰੀ ਕਿਉਂ ਕਾਲੀ ਹੈ ਕਾਲ ਦਾ ਅਰਥ ਹੈ ਕੰਮ ਫਿਰ ਬੁਰੀ ਕਾਲ ਨਹੀਂ ਕਾਲਣੀ ਚਾਹੀਦੀ। ਕਹਿੰਦੇ ਮੰਦਾ ਮੂਲ ਨਾ ਕੀ ਚਾਹੀ ਮੰਦਾ ਕੰਮ ਜਿਹੜਾ ਮੂਲੋਂ ਨਹੀਂ ਕਰਨਾ ਚਾਹੀਦਾ ਕਿਉਂਕਿ ਦੇ ਲੰਮੀ ਨਜ਼ਰ ਨਿਹਾਲੀ ਹੈ ਕਿਉਂਕਿ ਜਿਹੜੇ ਕਰਮ ਨੇ ਨਾ ਇਹ ਉਸੇ ਵੇਲੇ ਫਲ ਨਹੀਂ ਦਿੰਦੇ। ਖਿਆਲ ਰੱਖ ਕਰਮ ਉਸੇ ਵੇਲੇ ਕਦੇ ਫਲ ਨਹੀਂ ਦੇਗਾ ਉਹਦਾ ਵੱਖਰਾ ਵੱਖਰਾ ਵਕਤ ਕਿੰਨਾ ਸਮਾਂ ਲੱਗ ਜਾਏ ਇਸ ਲਈ ਤੇ ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਕਈ ਘਟਨਾਵਾਂ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਾਡੇ ਸਾਹਮਣੇ ਵਾਪਰ ਜਾਂਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਸਾਨੂੰ ਇਉਂ ਲੱਗਦਾ ਵੀ ਗਲਤ ਹੈ ਮਾੜਾ ਲੱਗਦਾ। ਕਈ ਕੁਝ ਇਸ ਤਰ੍ਹਾਂ ਦਾ ਹੈ ਜਿਹੜਾ ਬਾਹਰੋਂ ਵੇਖਣ ਨਾਲ ਗਲਤ ਲੱਗੇਗਾ ਪਰ ਉਹਦੀ ਦੁਨੀਆਂ ਵਿੱਚ ਉਹ ਕਿਤੇ ਹੋਰ ਹੈ ਉਹ ਕਿਸੇ ਹੋਰ ਢੰਗ ਨਾਲ ਚਲਾ ਰਿਹਾ ਸੰਸਾਰ ਨੂੰ ਸਾਡੇ ਅਨੁਸਾਰ ਨਹੀਂ ਸਾਡੇ ਅਨੁਸਾਰ ਨਹੀਂ। ਅਸੀਂ ਤੇ ਅਲਪਾਗ ਹਾਂ ਸਾਡੀ ਮੱਤ ਬਹੁਤੀ ਦੂਰ ਨਹੀਂ ਜਾਂਦੀ ਉਹ ਬੜੀ ਦੂਰ ਵੇਖਦਾ ਹੈ। ਇਸ ਲਈ ਕਈ ਵਾਰੀ ਆਉਂਦਾ ਦੁੱਖ ਹੈ ਸਾਨੂੰ ਹੁੰਦਾ ਵੀ ਦੁੱਖ ਹੈ ਪਰ ਉਸ ਦੁੱਖ ਦੇ ਪਿੱਛੇ ਕੋਈ ਹੋਰ ਕਾਰਨ ਸੁੱਖ ਹੁੰਦਾ ਹੈ ਜ਼ਰੂਰੀ ਨਹੀਂ ਉਹਨੂੰ ਸਜ਼ਾ ਮਿਲੀ ਹੈ। ਇੱਥੇ ਸਜ਼ਾ ਦੇ ਅਰਥ ਨਹੀਂ ਕਿਉਂਕਿ ਪਰਮਾਤਮਾ ਜਿਹੜਾ ਹੈ ਉਹਦੀ ਸ੍ਰਿਸ਼ਟੀ ਬੜੀ ਹੀ ਲੰਬੀ ਚੌੜੀ ਹੈ ਉਹ ਇੱਕ ਦੋ ਥਾਵਾਂ ਤੱਕ ਸੀਮਤ ਨਹੀਂ ਹੈ ਕੋਈ ਪਤਾ ਨਹੀਂ ਉਹਦੀ ਸ੍ਰਿਸ਼ਟੀ ਕਿੰਨੀ ਕੁ ਲੰਬੀ ਹੈ। ਆ ਗੁਰੂ ਸਾਹਿਬ ਇੱਕ ਥਾਂ ਤੇ ਗਏ ਸੀ ਗੁਰੂ ਨਾਨਕ ਪਾਤਸ਼ਾਹ ਤੇ ਉੱਥੋਂ ਲੋਕਾਂ ਨੇ ਬੜੀ ਸੇਵਾ ਕੀਤੀ ਉਹਨਾਂ ਦੀ ਲੰਗਰ ਪਾਣੀ ਛਕਾਇਆ, ਬੜਾ ਪਿਆਰ ਸਤਿਕਾਰ। ਉਥੋਂ ਤੁਰਨ ਲੱਗੇ ਭਾਈ ਮਰਦਾਨਾ ਜੀ ਨਾਲ ਸਨ ਤੇ ਬਾਬੇ ਨਾਨਕ ਨੇ ਉੱਠ ਕੇ ਕਿਹਾ ਵੀ ਉੱਜੜ ਜਾਓ, ਇਹ ਕਹਾਣੀ ਆਉਂਦੀ ਸਾਖੀ, ਉੱਜੜ ਜਾਓ। ਉਹ ਵੀ ਥੋੜੇ ਜਿਹਾ ਹੈਰਾਨ ਹੋਏ ਵੀ ਇਹ ਕਿਵੇਂ ਦੇ ਸੰਤ ਨੇ, ਸੇਵਾ ਕੀਤੀ ਤੇ ਇਹ ਕਹਿ ਕੇ ਉੱਜੜ ਜਾਓ। ਚਲੋ ਉਹਨਾਂ ਨੇ ਕਿਹਾ ਠੀਕ ਹੈ ਜੋ ਕੋਈ ਤੁਸੀਂ ਕਿਹਾ। ਪਿੰਡ ਸੀ ਸਾਰਾ, ਭਾਈ ਮਰਦਾਨਾ ਅੱਗੇ ਗਏ, ਪਹਿਲਾਂ ਤੇ ਬੋਲੇ ਨਾ, ਗੁੱਸਾ ਚੜ ਗਿਆ ਉਹਨਾਂ, ਗੁੱਸਾ ਆ ਗਿਆ ਵੀ ਪਹਿਲਾਂ ਤੇ ਰੋਟੀ ਪੁੱਛਦੇ ਕੋਈ ਨੀ ਸਾਨੂੰ ਦੋਵਾਂ ਨੂੰ, ਤੇ ਜੇ ਅੱਜ ਮਹੀਨੇ ਬਾਅਦ ਰੱਜ ਕੇ ਕਿਸੇ ਖੁਆਈ ਦਿੱਤੀ ਹੈ ਭੁਲੇਖੇ ਨਾਲ, ਹੁਣ ਉਹਨਾਂ ਨੂੰ ਕਹਿ ਦਿੱਤਾ ਉੱਜੜ ਜਾਓ ਤੁਸੀਂ। ਅੱਗੇ ਪਿੰਡ ਆ ਗਿਆ ਤੇ ਪਿੰਡ ਦੇ ਲੋਕ ਖੜੇ ਸਨ, ਵੇਖ ਕੇ ਮਖੌਲ ਕਰਨ ਲੱਗ ਪਏ। ਹਜ਼ੂਰ ਨੇ ਕਿਹਾ ਵੀ ਰਾਤ ਰਹਿ ਲਈ, ਕਹਿੰਦੇ ਇੱਥੇ ਕੋਈ ਥਾਂ ਨਹੀਂ, ਤੁਸੀਂ ਤੇ ਪਖੰਡੀ ਸਾਧ ਹੁੰਦੇ ਹੋ, ਪਤਾ ਨੀ ਹੈ ਢਿੰਗੜੀ ਹੈ। ਹਜ਼ੂਰ ਕਹਿੰਦੇ ਚੰਗਾ ਬਈ ਵਸਦੇ ਰਹੋ। ਭਾਈ ਮਰਦਾਨਾ ਕਹਿੰਦਾ ਮਹਾਰਾਜ ਥੋੜਾ ਜਿਹਾ ਬਦਲੋ ਤੁਸੀਂ, ਜਿਹੜਾ ਕੋਈ ਨੀ ਪੁੱਛਦਾ ਉਹਨੂੰ ਵਰ ਦੇਈ ਜਾਂਦੇ ਹੋ, ਜਿਹੜਾ ਪ੍ਰਸ਼ਾਦਾ ਛਕਾਉਂਦਾ ਉਹਨੂੰ ਸ਼ਰਾਪ ਦੇਈ ਜਾਂਦੇ। ਹਜ਼ੂਰ ਕਹਿੰਦੇ ਮਰਦਾਨਿਆਂ ਜਿਨ੍ਹਾਂ ਨੂੰ ਮੈਂ ਕਿਹਾ ਨਾ ਵਸਦੇ ਰਹੋ, ਇਹ ਸਾਰਾ ਗੰਦ ਹੈ ਤੇ ਗੰਦ ਇੱਕੋ ਥਾਂ ਤੇ ਦੱਬਿਆ ਜਾ ਚੰਗਾ, ਇੱਥੇ ਰਵੇ ਤੇ ਚੰਗਾ, ਤੇ ਜਿਨ੍ਹਾਂ ਨੂੰ ਮੈਂ ਕਿਹਾ ਨਾ ਉੱਜੜ ਜਾਓ, ਉੱਥੇ 700-800 ਬੰਦਾ ਹੈ, ਜੇ ਕੱਲਾ ਕੱਲਾ ਵੀ ਇੱਕ ਇੱਕ ਥਾਂ ਤੇ ਜਾਏਗਾ, ਜਿੱਥੇ ਇੱਕ ਜਣਾ ਚਲਾ ਗਿਆ 1000 ਬੰਦੇ ਨੂੰ ਰਾਹ ਦੱਸੇਗਾ। ਇਹ ਗੁਰੂ ਦੀ ਨਜ਼ਰ ਬੜੀ ਲੰਮੀ ਹੈ, ਸਾਡੀ ਨਜ਼ਰ ਬੜੀ ਛੋਟੀ ਹੈ, ਭਾਵੇਂ ਉਹ ਮਾੜਾ ਪ੍ਰਤੀਤ ਹੁੰਦਾ ਹੈ, ਉਹਦੇ ਦਫ਼ਤਰ ਦਾ ਲੇਖਾ ਕੋਈ ਨੀ ਜਾਣ ਸਕਦਾ। ਤਾਂ ਹੀ ਤੁਸੀਂ ਹੁਣੇ ਰਹਿ ਰਸ ਦੀ ਬਾਣੀ ਵਿੱਚ ਸੁਣੋਗੇ ਕਿ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਚੀਰਾ ਦੇ ਅਰਥ ਨੇ ਲੇਖਾ, ਤੇਰੀਆਂ ਕਿਤਾਬਾਂ ਕਿੰਨੀਆਂ ਲੰਮੀਆਂ ਨੇ, ਤੇਰੇ ਕਾਨੂੰਨ ਕਿੰਨੇ ਵੱਡੇ ਨੇ, ਇਹਦੇ ਬਾਰੇ ਅੱਜ ਤੱਕ ਕਿਸੇ ਜਾਣਿਆ ਨਹੀਂ। ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ। ਪਹਿਲਾ ਜਿਹੜਾ ਸੁਰਤੀ ਸ਼ਬਦ ਹੈ ਨਾ, ਤੱਤੇ ਨੂੰ ਬਿਹਾਰੀ ਪਈ, ਉਹਦੇ ਅਰਥ ਨੇ ਲੱਖਾਂ ਹੀ ਸਾਰਿਆਂ ਹੀ ਸੁਰਤੀ ਰੱਖਣ ਵਾਲੇ ਸਿਆਣੇ ਲੋਕਾਂ ਨੇ ਸੁਰਤ, ਦੂਸਰੀ ਸੁਰਤ ਦੇ ਤੱਤੇ ਨੂੰ ਸਿਹਾਰੀ ਹੈ, ਉਹਦੇ ਅਰਥ ਨੇ ਸੁਰਤ ਇੱਕ ਵਚਨ। ਬੜੇ ਹੀ ਸੁਰਤੀਆਂ ਵਾਲਿਆਂ ਨੇ ਮਿਲ ਕੇ ਸੁਰਤੀ ਨਾਲ ਕਮਾਈ, ਵੇਖਿਆ ਵੀ ਕੀ ਇਹ ਸਾਰਾ ਕੁਝ ਰੱਬ ਦਾ ਘਰ। ਸਭ ਕੀਮਤ ਮਿਲ ਕੀਮਤ ਪਾਈ, ਬੜਿਆਂ ਨੇ ਮਿਲ ਕੇ ਕੀਮਤ ਪਾਉਣ ਦਾ ਯਤਨ ਕੀਤਾ, ਗਿਆਨੀ ਧਿਆਨੀ ਗੁਰ ਗੁਰਹਾਈ ਸਾਰਿਆਂ ਨੇ ਯਤਨ ਕੀਤਾ, ਪਰ ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਕੋਈ ਨੀ ਕਹਿ ਸਕਦਾ ਤੂੰ ਕੀ ਕਰ ਰਿਹਾ। ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਤੇਰੇ ਅੰਤ ਨੂੰ ਕਿਸੇ ਪਾਇਆ ਨਹੀਂ, ਤੂੰ ਕੀ ਕਰ ਰਿਹਾ ਕਿਵੇਂ ਚਲਾ ਰਿਹਾ ਅਸੀਂ ਉਹਦੇ ਬਾਰੇ ਜਾਣ ਨਹੀਂ ਸਕਦੇ। ਇਸ ਕਰਕੇ ਕਹਿੰਦੇ ਨੇ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਕਰਕੇ ਵੇਖ, ਹੁਣ ਨਾ ਵੇਖ, ਇਹ ਨਾ ਵੇਖ ਫਲਾਣਾ ਬੰਦਾ ਤੇ ਸ਼ਰਾਬੀ ਕਬਾਬੀ ਸੀ ਉਹਨੂੰ ਤੇ ਹੋਇਆ ਕੁਝ ਨਹੀਂ, ਦੂਸਰਾ ਗੁਰੂ ਨਾਲ ਜੁੜਿਆ ਸੀ ਉਹਨੂੰ ਹੋ ਗਏ, ਇਹ ਲੰਮੀ ਨਜ਼ਰ ਕਰਕੇ ਵੇਖ, ਇਹਦੇ ਪਿੱਛੇ ਕੋਈ ਹੋਰ ਗੱਲ ਕੰਮ ਕਰ ਰਹੀ ਹੈ। ਇਸ ਲਈ ਕਹਿੰਦੇ ਨੇ ਲੰਮੀ ਨਜ਼ਰ ਨਾਲ ਵੇਖਿਆ ਹੋਰ ਤਰ੍ਹਾਂ ਦਿਸਦਾ, ਇੱਥੇ ਫਿਰ ਕੀ ਕਰਨਾ ਚਾਹੀਦਾ। ਕਹਿੰਦੇ ਜਿਉਂ ਸਾਹਿਬ ਨਾਲ ਨਾ ਹਾਰੀਏ, ਇੱਥੇ ਜੀਵਨ ਵਿੱਚ ਹਾਰੀਏ ਨਾ, ਕੀ ਕਰਨਾ ਚਾਹੀਦਾ, ਤੇ ਵੇਹਾ ਪਾਸਾ ਡਾਲੀਏ, ਇਹ ਸ਼ਤਰੰਜ ਦੀ ਜਿਹੜੀ ਖੇਡ ਹੁੰਦੀ ਉਹਦੇ ਪਾਸੇ ਹੁੰਦੇ ਨੇ। ਕਹਿੰਦੇ ਇਸ ਤਰ੍ਹਾਂ ਦੇ ਪਾਸੇ ਪਾਉਣੇ ਚਾਹੀਦੇ ਨੇ, ਇਸ ਤਰ੍ਹਾਂ ਦੀ ਖੇਡ ਖੇਡਣੀ ਚਾਹੀਦੀ ਵੀ ਅਸੀਂ ਹਾਰੀਏ ਨਾ ਇਸ ਦੁਨੀਆਂ ਵਿੱਚ, ਕਿਛ ਲਾਹੇ ਉੱਪਰ ਘਾਲੀਏ, ਸਾਨੂੰ ਆਪਣੀ ਜ਼ਿੰਦਗੀ ਵਿੱਚ ਸਿਰਫ ਸਰੀਰ ਪੂਰਤੀ ਵਾਸਤੇ ਨਹੀਂ ਜਾਣਾ ਚਾਹੀਦਾ, ਲਾਹੇ ਵਾਸਤੇ ਵੀ ਜਾਣਾ। ਲਾਹੇ ਦਾ ਮਤਲਬ ਲਾਹਾ ਉਹ ਹੁੰਦਾ ਹੈ ਜਿਵੇਂ ਅਸੀਂ ਬਾਜ਼ਾਰ ਵਿੱਚ 1000 ਰੁਪਇਆ ਲਾਉਂਦੇ ਹਾਂ, 1000 ਮਿਲ ਜਾਏ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਕਿਉਂਕਿ ਉਹ ਤਾਂ ਪਹਿਲੇ ਆਇਆ ਸੀ, ਅਸੀਂ ਉਦੋਂ ਖੁਸ਼ ਹੁੰਦੇ ਜਦੋਂ 1000 ਦੇ ਨਾਲ ਕੋਈ 100-200 ਹੋਰ ਆਉਂਦਾ ਹੈ। ਕਹਿੰਦੇ ਲਾਹਾ ਉਹ ਹੈ, ਇਹ ਨਹੀਂ ਵੀ ਤੂੰ ਕਮਾ ਲਿਆ ਤੇ ਖਾ ਲਿਆ ਤੇ ਮਕਾਨ ਸੋਹਣੇ ਬਣ ਗਏ, ਇਹ ਤੇ ਸਿਰਫ ਜਿਹੜਾ ਤੈਨੂੰ ਮਿਲਿਆ ਸੀ ਉਹ ਤੂੰ ਖਾ ਗਿਆ। ਕਿਸੇ ਰੱਬ ਦੇ ਪਿਆਰਿਆਂ ਨੇ ਇੱਕ ਬਚਨ ਕਿਹਾ ਸੀ, ਮੈਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਵੇਖੋ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਆਪਣਾ ਨਾਮ ਹੀ ਲਿਖਣਾ ਨਹੀਂ ਸੀ ਆਉਂਦਾ, ਬਖਸ਼ਾਂ ਇੰਨਾ ਵੱਡੀਆਂ ਤੇ ਜਦੋਂ ਆਪਣੀ ਆਈ ਤੇ ਆਉਂਦੇ ਨਾ ਗਿਆਨ ਉਹ ਕਹਿੰਦੇ ਸਨ ਜਿਹੜਾ ਅੱਜ ਤੱਕ ਕਿਸੇ ਕਿਤਾਬ ਵਿੱਚ ਪੜ੍ਹਿਆ ਨਹੀਂ। ਉਹਨਾਂ ਨੇ ਕਿਹਾ ਵੀ ਤੁਹਾਨੂੰ ਪਤਾ ਹੈ ਜਦੋਂ ਜ਼ਿਮੀਂਦਾਰ ਪੰਜਾਬ ਦੀ ਧਰਤੀ ਤੇ ਕਣਕ ਵੱਢਦਾ ਹੈ ਨਾ, ਅਜੇ ਕਣਕ ਖੜੀ ਹੁੰਦੀ ਹੈ ਤੇ ਉਦੋਂ ਪਹਿਲਾਂ ਝੋਨਾ ਲਾਉਣ ਵਾਸਤੇ ਪਨੀਰੀ ਵਾਲਾ ਥਾਂ ਵਾਹ ਲੈਂਦਾ ਹੈ ਵੀ ਅਗਲੇ ਇਹਦੇ ਤੋਂ ਬਾਅਦ ਮੈਂ ਝੋਨਾ ਲਾਉਣਾ ਹੈ, ਤਿਆਰੀ ਪਹਿਲਾਂ ਕਰ ਲੈਂਦਾ ਜੇ ਪਹਿਲੀ ਫਸਲ ਖੜੀ ਹੁੰਦੀ ਹੈ। ਮੈਂ ਕਿਹਾ ਜੀ ਇਹਦੇ ਕੀ ਅਰਥ? ਕਹਿੰਦੇ ਤੁਸੀਂ ਕਰਦੇ ਹੋ ਨਾ। ਮੈਂ ਕਿਹਾ ਕਰਨੇ ਇਸ ਤਰ੍ਹਾਂ ਵੀ ਕਣਕ ਅਜੇ ਖੜੀ ਹੁੰਦੀ ਤੇ ਝੋਨੇ ਦਾ ਬੀਜ ਪਹਿਲਾਂ ਖਰੀਦ ਲਈਦਾ ਵੀ ਕਿਹੜਾ ਬੀਜਣਾ। ਕਹਿੰਦੇ ਬੰਦੇ ਨੂੰ ਚਾਹੀਦਾ ਵੀ ਜਦੋਂ ਅਜੇ ਸਰੀਰ ਹੋਵੇ ਨਾ ਪਹਿਲਾਂ ਕੋਲ ਉਦੋਂ ਤਿਆਰੀ ਕਰ ਲੈਣੀ ਚਾਹੀਦੀ ਵੀ ਸਰੀਰ ਤੋਂ ਬਾਅਦ ਕੀ ਖਾਣਾ, ਉਹਦਾ ਪ੍ਰਬੰਧ ਕਰਨਾ ਚਾਹੀਦਾ। ਮੈਂ ਕਿਹਾ ਵੀ ਅੱਜ ਤੱਕ ਪੜ੍ਹੇ ਕਿਤਾਬਾਂ ਅਸੀਂ ਵੀ ਬਹੁਤ ਪੜ੍ਹੀਆਂ ਨੇ, ਪੇ ਅਰਥ ਕਿਤੋਂ ਮਿਲੇ ਨੇ ਸਾਨੂੰ? ਜਿਨ੍ਹਾਂ ਨੇ ਹੰਡਾਇਆ ਜਿਨ੍ਹਾਂ ਨੇ ਕਮਾਇਆ ਉਹਨਾਂ ਦਾ ਗਿਆਨ ਬਹੁਤ ਉੱਚਾ ਸੰਸਾਰ। ਇਸ ਕਰਕੇ ਕਹਿੰਦੇ ਲਾਹੇ ਵਾਸਤੇ ਵੀ ਕੁਝ ਕਰਨਾ ਚਾਹੀਦਾ। ਇਹ ਨੀ ਵੀ ਸਵੇਰੇ ਉੱਠੇ ਪ੍ਰਸ਼ਾਦੇ ਛਕੇ ਸੌ ਗਏ ਖਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਲਈ। ਕਹਿੰਦੇ ਅੱਗੇ ਵੀ ਕੁਝ ਹੈ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਉਸ ਦੁਨੀਆਂ ਵਿੱਚ ਵੀ ਤੇਰੇ ਕੋਲ ਕੁਝ ਖਜ਼ਾਨਾ ਹੋਣਾ ਚਾਹੀਦਾ, ਉਹ ਖਜ਼ਾਨਾ ਹੈ ਅਕਾਲ ਪੁਰਖ ਦਾ ਨਾਮ। ਆਓ ਉਸ ਨਾਮ ਨਾਲ ਜੁੜ ਕੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ। ਸਾਰਿਆਂ ਨੇ ਕਾਗਰ ਚਿੱਤ ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।